ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਆ। ਸਚੜਾ ਦੂਰ ਨ ਭਾਲੀਐ, ਘਟ ਘਟ ਸ਼ਬਦ ਪਛਾਣੋਆ। ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਆ। ਸਚੜਾ ਦੂਰ ਨ ਭਾਲੀਐ, ਘਟ ਘਟ ਸ਼ਬਦ ਪਛਾਣੋਆ। ਸੱਚ ਸ਼ਬਦ ਪਛਾਣੋ, ਦੂਰ ਨ ਜਾਣੋ। ਜਿਨ ਇਹ ਰਚਨਾ ਰਾਚੇ, ਨਾਮ ਧਿਆਏ ਤਾਂ ਸੁਖ ਪਾਏ। ਬਿਨ ਨਾਵੈ ਪਿੜ ਕਾਚੇ, ਜਿਨ ਥਾਪੇ ਬਿਦ ਜਾਣੈ ਸੋਏ। ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ। ਸੋ ਸਾਹਿਬ ਪਰਵਾਣੋ, ਜਿਨ ਥਾਪੇ ਬਿਦ ਜਾਣੈ ਸੋਏ। ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ। ਸੋ ਸਾਹਿਬ ਪਰਵਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਖਾਉ ਕਰੀ ਵਖਿਆਨ। ਡੰਡੋਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰਥ। ਢੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਢੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦੀ विचार श्रवण करन वास्ते एकत्र हुए सत संगी जनों अज जो सतगुरां ने अमृत वेले हुक्म रूप शब्द बख्शिश कीता है इस अमृत बचन दे उचारण करता सतगुरु गुरु नानक साहिब जी महाराज ने ए पवित्र बचन गुरु ग्रंथ साहिब जी दे राग वडहंस अंदर दर्ज है और सतगुरां दे 581 अंक उपर ए पवित्र शब्द सुभाए मानक है। गुरुदेव ने जो वडहंस राग विच अलाहणियां उचारण कीतियां ने अलाहणियां दे सरलेख थले अमृत शब्द उचारण कीते ने ए इस अमृत बचन अलाहणियां विचों चौथी अलाहणी है। इस पवित्र बचन दे चार पदे ने ते इस दा जो चार पदियां दी विचार दा आधार है पहले पदे विच ता हजूर ने फरमाया कि सिरजनहार परमात्मा ने सारी सृष्टि आप सिरजी है आप ही एदे विच समाया है ते उसनू उस दी साजी कोई इस कुदरत विचो कादर नू देख ओ इस विच आप शब्द रूप हो के वर्त रहा है उसनू दूर ना जान। दूजे पदे विच बख्शिश कीती के हे भाई जो इस संसार ते आया है उन्हें उठ के इथो एक दिन जरूर जाना है उस दी तैयारी है जान दी पर जे परमात्मा दे सिमरन तो बिहोन जिंदगी चली गई इयों समझो के कच्ची खेड सारा जन्म निरार्थक चला गया एक काची पिड़ रह जाएगी। महाराज कहिंदे जदो किसे दी मौत हुंदी है इंसान संसार नू नाशवंत कहिंदा है ते सिमरन दी गल चले प्रभु चिंतन दी बात चले परमात्मा दी बंदगी दी गल चले ते टाला मार दिंदा अज कल कल नू करांगा परसों तो करांगा। सतगुरु कहिंदे अज कल करदिया काल ही इहनू समेट ले जांदा है ए दूसरे पदे दी विचार होवेगी। तीसरा पता है कि जेड़े सुख आपां अज शरीरक तौर ते मान रहे हैं साडे घर ने साडे घर विच बिस्तरे ने पलंग ने खान पीन दा समान है रहन वास्ते सोहणियां थावां ने पर जदो इस शरीर नू छड़ना है ते जम मार्ग ते ना कपड़े जाने ने ना घर जाना है ते ना फिर साडे पकवान उथे नाल चलने। तीसरे पदे विच हजूर ने जम मार्ग दी उस भयानक दशा नू बयान कीता भी जीव नाल बनेगा की ते जेड़ा इस अलाहणी दा चौथा पदा है एदे विच सतगुरु ने बख्शिश कीती के लोक रोंदे ने जा चुके प्राणी नू हजूर कहिंदे ने असल विच रोना ओदा सबल है जेड़ा बैराग विच आ के प्रभु लई रोंदा है ते परमात्मा दे नाम दी संभाल करदा है। इहने अज दे चार पदियां दी जो आपां विचार करनी है समें दे लिहाज नाल अखरी अर्थ ਭਾਵ ਅਰਥ ਵਿਚਾਰਨ ਦਾ ਆਪਾਂ ਯਤਨ ਕਰਾਂਗੇ। ਆਓ ਸਤਿਗੁਰੂ ਗੁਰੂ ਰਾਮਦਾਸ ਸੱਚੀ ਸਰਕਾਰ ਦੇ ਚਰਨਾਂ 'ਚ ਆਪਾਂ ਅਰਦਾਸ ਕਰੀਏ ਕਿ ਦਾਤਾ ਜੀ ਆਪ ਹੀ ਆਪਣੇ ਸ਼ਬਦ ਦੀ ਕਲਾ ਵਰਤਾਓ, ਆਪਣੀ ਰਹਿਮਤ ਵਰਤਾਓ, ਵਿੱਚ ਵਰਤ ਕੇ ਕਥਨ ਨੂੰ ਔਰ ਸਰੋਤ ਨੂੰ ਅੰਦਰ ਦਾ ਟਿਕਾ, ਇਕਾਗਰਤਾ, ਸ਼ਬਦ ਵਿਚਾਰ ਦਾ ਰਸ ਪ੍ਰਦਾਨ ਕਰੋ। ਕਰੋ ਕਿਰਪਾ ਸਾਧ ਸੰਗਤ, ਪਿਆਰ ਅਦਬ ਨਾਲ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਵਡਾ ਹੰਸ ਮਹਲਾ ਤੀ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਵਾ।
ਹਜ਼ੂਰ ਨੇ ਇਸ ਸ਼ਬਦ ਦੀ ਆਰੰਭਤਾ ਚ ਕਹਿ ਵਡਹੰਸ ਮਹੱਲਾ ਪਹਿਲਾ। ਵਡਹੰਸ ਰਾਗ ਹੈ ਤੇ ਪਹਿਲੇ ਗੁਰਦੇਵ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਬਚਨ ਹੈ। ਇਸ ਦੇ ਆਰੰਭ ਵਿੱਚ ਇੱਕ ਬੇਨਤੀ ਕਰਨੀ ਚਾਹੇਗਾ ਦਾਸ, ਮੈਂ ਸ਼ਬਦ ਅਲਾਹਣੀ ਵਰਤਿਆ ਸੀ। ਅਸਲ 'ਚ ਜਦੋਂ ਇਹ ਪਵਿੱਤਰ ਬਚਨ ਸ਼ੁਰੂ ਹੁੰਦੇ ਨੇ ਨਾ ਤੇ ਉਦੋਂ ਸਰਲੇਖ ਅਲਾਹਣੀਆ ਆਉਂਦਾ ਹੈ। ਭਾਵਾਂ ਕਿ ਇਸ ਸ਼ਬਦ ਨਾਲ ਅਲਾਹਣੀ ਨਹੀਂ ਲਾਇਆ ਪਰ ਉੱਪਰ ਜਿਹੜਾ ਸਰਲੇਖ ਆ ਗਿਆ ਵਡਹੰਸ ਮਹੱਲਾ ਪਹਿਲਾ ਅਲਾਹਣੀਆ, ਉਹ ਬਹੁ ਬਚਨ ਵਿੱਚ ਆਇਆ ਹੈ। ਇਹਦਾ ਮਤਲਬ ਕਿ ਜਿੰਨੇ ਅੱਗੇ ਮਹੱਲੇ ਪਹਿਲੇ ਨਾਲ ਸੰਬੰਧਿਤ ਸ਼ਬਦ ਪੜੋਗੇ ਚੇਤੇ ਰੱਖਿਓ ਉਹ ਸਾਰੀਆਂ ਅਲਾਹਣੀਆਂ ਨੇ। ਥੋੜਾ ਜਿਹਾ ਇਸ ਸ਼ਬਦ ਦੀ ਗਹਿਰਾਈ ਵਿੱਚ ਅਲਾਹਣੀਆਂ ਕੀ ਨੇ, ਇਹ ਸਰਲੇਖ ਕਿਉਂ ਦਾਤਾਰ ਨੇ ਦਿੱਤਾ। ਅਸਲ 'ਚ ਜਿਹੜਾ ਸ਼ਬਦ ਅਲਾਹਣੀ ਹੈ ਇਹ ਮੂਲ ਸ਼ਬਦ ਸੰਸਕ੍ਰਿਤ ਦਾ ਹੈ ਤੇ ਅਲਾਹਣੀ ਦਾ ਅਰਥ ਹੈ ਅਲਾਪਣ ਦੀ ਕਿਰਿਆ, ਅਲਾਪਣ ਦੀ ਕਿਰਿਆ। ਇਹਨੂੰ ਬੜੇ ਸੌਖੇ ਸ਼ਬਦਾਂ ਚ ਕਹੀਏ ਕਿ ਅਲਾਪਣ ਦੀ ਕਿਰਿਆ ਦੇ ਨਾਲ ਨਾਲ ਇਹਨੂੰ ਸ਼ੋਗਮਈ ਗੀਤ, ਮਾਤਮੀ ਗੀਤ ਵੀ ਕਿਹਾ ਜਾਂਦਾ ਹੈ। ਅਸਲ 'ਚ ਪੰਜਾਬ ਦੇ ਵਸਨੀਕ ਖਾਸ ਕਰਕੇ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ ਤੇ ਮਰ ਚੁੱਕੇ ਪ੍ਰਾਣੀ ਤੋਂ ਬਾਅਦ ਸਿਆਪਾ ਕੀਤਾ ਜਾਂਦਾ ਸੀ। ਐਸਤਾ ਹੁਣ ਜਾਗਰੂਕਤਾ ਆਈ, ਲੋਕ ਸੂਝਵਾਨ ਹੋ ਗਏ ਪਰ ਅਜੇ ਵੀ ਕਈ ਰੂੜੀਵਾਦ ਲੋਕ, ਪਛੜੇ ਹੋਏ ਲੋਕ ਅਜੇ ਵੀ ਅਲਾਹਣੀਆਂ ਪਿੰਡਾਂ ਦੇ ਵਿੱਚ ਪਾਉਂਦੇ ਨੇ। ਮੈਂ ਬੇਨਤੀ ਕਰਾਂਗਾ ਇਹਦਾ ਸਰਲੇਖ ਕੀ ਹੈ, ਅਲਾਹਣੀਆਂ ਭਾਵ ਕੀ ਹੈ ਇਹਦਾ ਸਰਲੇਖ ਦਾ। ਅਸਲ 'ਚ ਅਲਾਹਣੀ ਜਿਹੜੀ ਹੈ ਉਹ ਮਾਤਮੀ ਗੀਤ ਹੈ, ਇੱਕ ਸੋਗਮਈ ਗੀਤ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਤੇ ਉਸ ਦੇ ਮਰਨ ਤੋਂ ਬਾਅਦ ਨੈਣ, ਮਿਰਾਸਨ ਜਾਂ ਮਿਸ਼ਰਾਣੀ ਆਉਂਦੀ ਸੀ, ਉਹਨੇ ਕੀ ਕਰਨਾ, ਪਰਿਵਾਰ ਦੀਆਂ ਜਿਤਨੀਆਂ ਬੀਬੀਆਂ ਹੋਣੀਆਂ, ਜਿਸ ਦੀ ਮੌਤ ਹੋਈ ਹੋਣੀ ਉਸ ਪਰਿਵਾਰ ਦੀਆਂ ਇਸਤਰੀਆਂ, ਉਹਨਾਂ ਦੀਆਂ ਰਿਸ਼ਤੇਦਾਰ ਬੀਬੀਆਂ ਸਾਰੀਆਂ ਇਕੱਠੀਆਂ ਜਦੋਂ ਹੋਣੀਆਂ ਤੇ ਨੈਣ, ਉਹਨਾਂ ਨੂੰ ਇੱਕ ਗੋਲਾਈ ਦੇ ਅੰਦਰ ਪੰਕਤੀਆਂ ਵਿੱਚ ਖੜੇ ਕਰਾ ਦਿੰਦੀ ਸੀ। ਆਪ ਉਹਨੇ ਵਿਚਕਾਰ ਖਲੋ ਜਾਣਾ ਤੇ ਫਿਰ ਕੀ ਕਰਦੀਆਂ ਸਨ, ਉਦੋਂ ਉਹ ਅਲਾਹਣੀ ਪਾਉਂਦੀ ਸੀ, ਉਹਦੀ ਇੱਕ ਧੁਨ ਸੀ, ਉਹਦੀ ਇੱਕ ਲੈ ਸੀ। ਤੇ ਅਲਾਹਣੀ ਜਿਹੜੀ ਸੀ ਜਵਾਨ ਦੀ ਵੱਖਰੀ ਪਾਈ ਜਾਂਦੀ ਸੀ। ਮੈਂ ਸਿਰਫ ਤਾਂ ਥੋੜਾ ਜਿਹਾ ਆਪ ਜੀ ਦਾ ਸਮਾਂ ਇਹਦੇ ਪੱਖੋਂ ਲਿਆ ਹੈ ਕਿਉਂਕਿ ਇਹ ਅਲਾਹਣੀ ਹੈ ਗੁਰਦੇਵ ਦੀ ਉਚਾਰਨ ਕੀਤੀ। ਜਦੋਂ ਕਿਸੇ ਜਵਾਨ ਦੀ ਮੌਤ ਹੋਣੀ ਤੇ ਉਹਦੀ ਅਲਾਹਣੀ ਪਾਉਂਦਿਆਂ ਹਿਰਦੇ ਵੇਦਕ ਸ਼ਬਦ ਵਰਤੇ ਜਾਂਦੇ ਸਨ, ਹਿਰਦੇ ਨੂੰ ਵਿੰਨਣ ਵਾਲੇ। ਜਦੋਂ ਕਿਸੇ ਬੱਚੇ ਦੀ ਮੌਤ ਹੋਣੀ ਤੇ ਉਹਦੀ ਅਲਾਹਣੀ ਦੇ ਜਿਹੜੇ ਬੋਲ ਸਨ ਉਹਨਾਂ ਵਿੱਚੋਂ ਮਮਤਾ ਝਲਕਦੀ ਸੀ, ਤੇ ਜੇ ਕਿਸੇ ਬਜ਼ੁਰਗ ਦੀ ਮੌਤ ਹੋਣੀ ਤੇ ਉਹਦੀ ਅਲਾਣੀ ਦੇ ਵਿੱਚੋਂ ਕਰਨਾ ਰਸ, ਤੇ ਕਈ ਵਾਰੀ ਬਹੁਤ ਬਜ਼ੁਰਗ ਦੀ ਮੌਤ ਦੀ ਅਲਾਣੀ ਹਾਸੇ ਮਜ਼ਾਕ ਵਿੱਚ ਵੀ ਲੈ ਜਾਂਦੀਆਂ ਸਨ, ਠੱਠੇਬਾਜ਼ੀ ਵਿੱਚ ਵੀ ਚਲੀ ਜਾਂਦੀ ਸੀ। ਉਹਨਾਂ ਨੇ ਫਿਰ ਜਦੋਂ ਅਲਾਣੀ ਪਾਣੀ ਤੇ ਜਿਹੜੀਆਂ ਔਰਤਾਂ ਖਲੋਤੀਆਂ ਹੋਣੀਆਂ, ਉਹਨਾਂ ਨੇ ਆਪਣੀਆਂ ਗੱਲਾਂ ਤੇ ਹੱਥ ਮਾਰਨੇ, ਗੱਲਾਂ ਪਿੱਟਣੀਆਂ, ਛਾਤੀ ਪਿੱਟਣੀ, ਪੱਟਾਂ ਨੂੰ ਪਿੱਟਣਾ। ਇਹ ਅਲਾਣੀਆਂ ਦਾ ਰੋਣਾ ਦੇਖ ਕੇ ਮੇਰੇ ਸਤਿਗੁਰੂ ਨੇ ਕੀ ਕੀਤਾ, ਉਸ ਧੁਨੀ ਅੰਦਰ ਰੱਬੀ ਇਲਾਹੀ ਬਚਨ ਉਚਾਰਨ ਕਰ ਦਿੱਤੇ। ਤੇ ਇਹ ਜਿਹੜੀਆਂ ਦੁਨੀਆਂ ਦੇ ਲੋਕ ਅਲਾਣੀਆਂ ਪਾਉਂਦੇ ਸਨ, ਚੇਤੇ ਰੱਖਿਓ, ਉਹ ਸੋਗਮਈ ਨੇ, ਉਹ ਮੋਚ ਬੱਧੀਆਂ ਅਲਾਣੀਆਂ ਨੇ। ਉਹ ਇੰਨੀਆਂ ਹਿਰਦੇ ਵੇਦਕ ਸਨ ਕਿ ਜਿਨ੍ਹਾਂ ਦਾ ਮਰ ਜਾਂਦਾ ਸੀ ਉਹ ਹੋਰ ਕੁਰਲਾਉਂਦੇ ਸਨ, ਉਹ ਅਲਾਣੀ ਸੁਣ ਸੁਣ ਕੇ ਹੋਰ ਬੀਬੀਆਂ ਰੋਂਦੀਆਂ ਸਨ। ਪਰ ਜਿਹੜੀਆਂ ਦਾਤਾਰ ਨੇ ਅਲਾਣੀਆਂ ਉਚਾਰਨ ਕੀਤੀਆਂ, ਉਹਨਾਂ ਨੇ ਸੰਸਾਰ ਦੀ ਹਕੀਕਤ ਤੋਂ ਜਾਣੂ ਕਰਾਇਆ। ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ ਬੋਲ ਸੱਚ ਏਵੇ ਕਿ ਸੋਗਮਈ ਹਿਰਦਿਆਂ ਵਾਸਤੇ ਮਲਮ ਦਾ ਕੰਮ ਕਰਦੇ। ਉਹ ਅਲਾਣੀਆਂ ਜਿਹੜੀਆਂ ਸਨ ਪਾਉਂਦੇ ਸਨ ਲੋਕ, ਉਹ ਹਿਰਦੇ ਨੂੰ ਘਾਓ ਕਰਦੀਆਂ ਸਨ। ਤੇ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੀਆਂ ਹੋਈਆਂ ਉਲਾਣੀਆਂ, ਇਹਨਾਂ ਨੇ ਖਿਰਦੇ ਦੇ ਘਾਓ ਨੂੰ ਮਲਮ ਵਾਲਾ ਕੰਮ ਕਰਕੇ ਠੰਡ ਪਹੁੰਚਾਉਂਦੀਆਂ ਸਨ। ਮੈਂ ਤਾਂ ਬੇਨਤੀ ਕੀਤੀ, ਇਹ ਸਰਲੇਖ ਹੈ ਅਲਾਣੀਆਂ, ਗੁਰੂ ਨਾਨਕ ਸਾਹਿਬ ਦੀਆਂ ਉਚਾਰਨ ਕੀਤੀਆਂ ਅਲਾਣੀਆਂ ਜਿਹੜੀਆਂ ਨੇ ਉਹ ਪੰਜ ਨੇ। ਅੱਜ ਦਾ ਹੁਕਮਨਾਮਾ ਜਿਹੜਾ ਇਹ ਚੌਥੀ ਅਲਾਣੀ ਹੈ। ਅਸਲ ਚ ਅਲਾਣੀਆਂ ਸ਼ੁਰੂ ਹੁੰਦੀਆਂ ਨੇ ਇਸ ਪਵਿੱਤਰ ਤੁਕ ਤੋਂ ਕਿ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਲਤ ਪੁੰਨੀ ਪਾਈ ਭਰੀ ਜਾਨੀਅੜਾ ਘੱਤ ਚਲਾਇਆ। ਇਹ ਅਲਾਣੀਆਂ ਦੀਆਂ ਆਰੰਭਕ ਤੁਕਾਂ ਨੇ, ਪਹਿਲੀ ਅਲਾਣੀ ਦੀ। ਇਹਦੇ ਵਿੱਚ ਹਜ਼ੂਰ ਨੇ ਸ਼ਬਦ ਵਰਤਿਆ ਕਿ ਧਨ ਸਰੰਦਾ ਸੱਚਾ ਪਾਤਸ਼ਾਹ, ਧੰਤਾ ਜੋਗ ਸਰੰਦਾ ਦਾ ਅਰਥ ਬਣਾਉਣ ਵਾਲਾ, ਸੱਚਾ ਪਾਤਸ਼ਾਹ ਦਾ ਅਰਥ ਅਕਾਲ ਪੁਰਖ ਵਾਹਿਗੁਰੂ, ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਸੱਚਾ ਵਾਹਿਗੁਰੂ ਪਰਮਾਤਮਾ, ਜਿਨ ਜਗ ਧੰਦੈ ਲਾਇਆ, ਉਹਨੇ ਸਭ ਕੁਝ ਸਿਰਜ ਕੇ ਦੁਨੀਆਂ ਨੂੰ ਧੰਦੇ ਵਿੱਚ ਲਾ ਦਿੱਤਾ। ਅਗਲੀ ਤੋਕੇ ਮੋਹਲਤ ਪੁੰਨੀ, ਮੋਹਲਤ ਦਾ ਅਰਥ ਸਮਾਂ, ਮਿਆਦ, ਮਿਲਿਆ ਹੋਇਆ ਵਕਤ, ਤੇ ਪੁੰਨੀ ਦਾ ਅਰਥ ਜਦੋਂ ਪੂਰਾ ਹੋ ਗਿਆ। ਹਰ ਬੰਦਾ ਸਮਾਂ ਲੈ ਕੇ ਆਇਆ ਨਾ, ਤੇ ਜਦੋਂ ਉਹਦਾ ਸਮਾਂ ਮੁੱਕ ਜਾਂਦਾ ਹੈ, ਉਹ ਮੋਹਲਤ ਖਤਮ ਹੋ ਜਾਂਦੀ ਏ, ਮਿਆਦ ਮੁੱਕ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਪਾਈ ਭਰੀ, ਇਸ ਤੁਕ ਦੇ ਅਰਥ ਥੋੜੇ ਜਿਹੇ ਕਰਕੇ ਆਪਾਂ, ਕਿਉਂਕਿ ਵਕਤ ਵਿੱਚ ਰਹਿ ਕੇ ਇਹ ਅੰਮ੍ਰਿਤ ਬਚਨ ਵਾਚਨਾ ਕਿ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ, ਜਦੋਂ ਬੰਦੇ ਦੀ ਜ਼ਿੰਦਗੀ ਦਾ ਮਿਲਿਆ ਹੋਇਆ ਵਕਤ ਮੁੱਕ ਗਿਆ, ਇਹਦੀ ਮਿਆਦ ਸਮਾਪਤ ਹੋ ਗਈ, ਇਹਦੀ ਉਮਰ ਜਿਹੜੀ ਏ ਉਹ ਬਿਲਕੁਲ ਖਤਮ ਹੋ ਗਈ। ਮੋਹਲਤ ਪੁੰਨੀ ਪਾਈ ਭਰੀ, ਅੱਜ ਅਸੀਂ ਦੇਖਦੇ ਹਾਂ ਘੜੀਆਂ ਤੋਂ ਟਾਈਮ, ਪੁਰਾਤਨ ਸਮੇਂ ਇਸ ਤਰ੍ਹਾਂ ਨਹੀਂ ਸੀ ਦੇਖਿਆ ਜਾਂਦਾ। ਪੁਰਾਤਨ ਸਮੇਂ ਅਸਲ ਚ ਪੰਨ ਘੜੀ ਜਿਹੜੀ ਹੁੰਦੀ ਸੀ ਉਹਦੀ ਵਰਤੋਂ ਕੀਤੀ ਜਾਂਦੀ ਸੀ। ਪੰਨ ਘੜੀ ਕੀ ਹੋਣੀ ਕਿ ਇੱਕ ਪਿਆਲੀ ਲੈ ਲੈਣੀ ਤੇ ਉਹਦੇ ਥੱਲੇ ਬਰੀਕ ਜਿਹਾ ਸੁਰਾਖ ਕੱਢ ਦੇਣਾ। ਪਾਈ ਭਰੀ ਕੀ, ਇਹ ਵੈਸੇ ਆਸਾ ਕਈ ਵਾਰ ਵਿੱਚ ਆਉਂਦਾ, ਕੋਈ ਰਹੇ ਨਾ ਭਰੀਏ ਪਾਈਏ, ਜਿਹਦੀ ਪਿਆਲੀ ਭਰੀ ਗਈ ਉਹਨੇ ਰਹਿਣਾ ਨਹੀਂ, ਉਹ ਡੁੱਬੇਗਾ। ਉਹਨਾਂ ਕੀ ਕਰਨਾ, ਪਿਆਲੀ ਲੈ ਲੈਣੀ ਤੇ ਉਹਦੇ ਥੱਲੇ ਬਰੀਕ ਜਿਹਾ ਸੁਰਾਖ ਕੱਢ ਦੇਣਾ ਤੇ ਉਸ ਪਿਆਲੀ ਨੂੰ ਪਾਣੀ ਦੇ ਉੱਤੇ ਟਿਕਾ ਦੇਣਾ। ਹੁਣ ਸੁਰਾਖ ਥੱਲੇ ਤੇ ਜਦੋਂ ਪਾਣੀ ਤੇ ਤਰਨਾ ਪਿਆਲੀ ਨੇ ਤੇ ਉਸ ਸੁਰਾਖ ਰਾਹੀਂ ਉਸ ਪਿਆਲੀ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਣਾ। ਮੇਰੀ ਬੇਨਤੀ ਆਪ ਸਮਝ ਗਏ ਨਾ ਕਿ ਪਿਆਲੀ ਥੱਲੇ ਸੁਰਾਖ ਬਰੀਕ ਜਿਹਾ, ਤੇ ਉਹਨਾਂ ਨੇ ਫਿਰ ਅੱਖਾਂ ਦੇ ਨਿਮਖ ਨਾਲ, ਕਿਉਂਕਿ ਉਦੋਂ ਸਮਾਂ ਇਸ ਤਰ੍ਹਾਂ ਨਹੀਂ ਸੀ ਮੰਨਿਆ ਜਾਂਦਾ, ਉਦੋਂ ਸੀ ਵਿਸਵੇ ਚੱਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ। ਅੱਖ ਦੇ 15 ਫੋਰ ਇੱਕ ਵਿਸਾ ਸੀ, 15 ਵਿਸਿਆਂ ਦਾ ਇੱਕ ਚਸਾ ਸੀ, 30 ਚਸਿਆਂ ਦਾ ਇੱਕ ਪਲ ਸੀ, 60 ਪਲਾਂ ਦੀ ਇੱਕ ਘੜੀ ਸੀ, 7.5 ਘੜੀਆਂ ਦਾ ਇੱਕ ਪੈਰ ਸੀ, ਪਿਆਰਿਓ 8 ਪੈਰਾਂ ਦਾ ਦਿਨ ਤੇ ਰਾਤ ਸੀ। ਇਹ ਉਦੋਂ ਸਮੇਂ ਦੀ ਗਿਣਤੀ ਸੀ। ਉਹਨਾਂ ਨੇ ਦੇਖਣਾ ਵੀ ਕਿੰਨਾ ਸਮਾਂ ਲੱਗਦਾ, ਕਿੰਨੇ ਪਲ ਲੱਗਦੇ ਨੇ, ਜਾਂ ਕਿੰਨੀਆਂ ਘੜੀਆਂ ਚ ਪਿਆਲੀ ਭਰੀ ਜਾਏਗੀ, ਕਿਉਂਕਿ ਸੁਰਾਖ ਰਾਹੀਂ ਪਾਣੀ ਓਨੀ ਮਿਕਦਾਰ ਜਾਣੇ। ਤੇ ਜਦੋਂ ਪਤਾ ਲੱਗ ਜਾਣਾ ਕਿ ਇੰਨੇ ਸਮੇਂ ਚ ਪਿਆਲੀ ਭਰੀ ਗਈ, ਤੇ ਉਹਨਾਂ ਨੇ ਫਿਰ ਨੋਟ ਕਰ ਲੈਣਾ ਕਿ ਸਿਰਫ ਹੁਣ ਪਿਆਲੀ ਰੱਖ ਦਿਓ, ਵਾਰ ਵਾਰ ਨਿਮਕ ਨੋਟ ਕਰਨ ਦੀ ਲੋੜ ਨਹੀਂ, ਕਿਉਂਕਿ ਆਪਣੇ ਆਪ ਜਦੋਂ ਪਿਆਲੀ ਭਰ ਕੇ ਡੁੱਬ ਗਈ ਤੇ ਉਦੋਂ ਪਤਾ ਲੱਗ ਜਾਏਗਾ ਕਿੰਨਾ ਸਮਾਂ ਲੰਘ ਗਿਆ। ਉਹ ਸਮਾਂ ਨੋਟ ਕਰਨ ਦਾ ਇੱਕ ਤਰੀਕਾ ਸੀ, ਪਰ ਸਤਿਗੁਰੂ ਨੇ ਉਹਨੂੰ ਦੇਖੋ ਮੌਤ ਦੇ ਪ੍ਰਮਾਣ ਵਜੋਂ ਲਿਆ। ਸਤਿਗੁਰੂ ਨੇ ਐਲਾਨੀ ਸ਼ੁਰੂ ਇਹਦੇ ਤੋਂ ਕੀਤੀ ਕਿ ਧਨ ਸਿਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੈ ਲਾਇਆ, ਮੋਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ। ਪਿਆਲੀ ਨੂੰ ਰੱਖ ਦਿਓ, ਪਾਣੀ ਪੈਂਦਿਆਂ ਪੈਂਦਿਆਂ ਭਰਦਿਆਂ ਪਿਆਲੀ ਡੁੱਬ ਜਾਂਦੀ ਏ। ਇਨਸਾਨ ਤੇਰੀ ਜ਼ਿੰਦਗੀ ਵੀ ਇੱਕ ਪਿਆਲੀ ਦੀ ਤਰ੍ਹਾਂ ਹੈ, ਜਿੱਦਣ ਇਹ ਭਰੀ ਗਈ ਇਹਨੇ ਵੀ ਡੁੱਬ ਜਾਣਾ ਹੈ, ਤੇ ਜਿਹਦੀ ਪਿਆਲੀ ਭਰੀ ਜਾਏ ਸੱਚ ਇਵੇ ਕਿ ਜਿਹਦਾ ਅੰਤਲਾ ਸਮਾਂ ਆ ਜਾਏ, ਮਿਆਦ ਮੁੱਕ ਜਾਏ, ਉਹਨੂੰ ਇਹਦੇ ਤੋਂ ਕੂਚ ਕਰਨਾ ਪੈਂਦਾ। ਤਾਂ ਹੀ ਸਾਹਿਬ ਨੇ ਕਿਹਾ ਧੰਨ ਸਿਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ। ਉਸੇ ਅਲਾਣੀਆਂ ਦੇ ਸਰਲੇਖ ਥੱਲੇ ਅੱਜ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਚੌਥੀ ਅਲਾਣੀ ਹੈ। ਇਸ ਦੇ ਪਹਿਲੇ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ, ਅਸੀਂ ਪਹਿਲੀ ਤੁਕ ਸ਼ਰਵਣ ਕਰੀਏ ਜੀ।
ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਵਾ।
ਹਜ਼ੂਰ ਕਹਿੰਦੇ ਨੇ ਜਿਨ ਜਗ ਸਿਰਜ ਸਮਾਇਆ, ਜਿਸ ਪਰਮਾਤਮਾ ਨੇ ਇਸ ਜਗਤ ਨੂੰ ਸਿਰਜਿਆ ਹੈ, ਇਹ ਸੰਸਾਰ ਬਣਾਇਆ ਹੈ, ਤੇ ਸਿਰਜਣ ਤੋਂ ਬਾਅਦ ਇਹਦੇ ਤੋਂ ਵੱਖ ਨਹੀਂ। ਸਤਿਗੁਰੂ ਕਹਿੰਦੇ ਨੇ ਕਿ ਸਿਰਜ ਕੇ ਸਮਾਇਆ, ਇਹਦੇ ਵਿੱਚ ਆਪਾਂ ਉਹਨੇ ਲੀਨ ਕਰ ਦਿੱਤਾ, ਇਹਦੇ ਵਿੱਚ ਹੀ ਸਮਾ ਗਿਆ। ਸੋ ਸਾਹਿਬ ਕੁਦਰਤ ਜਾਣ ਉਹ ਵਾਹ, ਇਹਦੇ ਪਿੱਛੇ ਨਾ ਅੱਖਰ ਵਾਹਵੇ ਨੂੰ ਕੰਨਾ ਵਾਹ ਆਇਆ, ਜਾਣ ਉਹ ਵਾਹ। ਅਸਲ ਚ ਜਦੋਂ ਅਲਾਣੀਆਂ ਗਾਈਆਂ ਜਾਂਦੀਆਂ ਸਨ ਤੇ ਜਿਹੜਾ ਵਾਹ ਅੱਖਰ ਸੀ ਨਾ, ਇਹ ਯੂੰ ਕਹਿ ਲਓ ਉਹਨਾਂ ਦੀ ਤਰਜ ਦਾ ਇੱਕ ਹਿੱਸਾ ਸੀ। ਹਜ਼ੂਰ ਨੇ ਫਰਮਾਇਆ ਕਿ ਜਿਸ ਪਰਮਾਤਮਾ ਨੇ ਸੰਸਾਰ ਸਿਰਜਿਆ ਹੈ, ਉਹ ਇਹਦੇ ਵਿੱਚ ਸਮਾਇਆ ਹੈ, ਉਸ ਸੱਚੇ ਸਾਹਿਬ ਨੂੰ ਉਹਦੀ ਰਚੀ ਕੋਈ ਕੁਦਰਤ ਵਿੱਚ ਜਾਣੋ, ਉਸ ਕਾਦਰ ਦੀ ਝਲਕ ਉਹਦੀ ਕੁਦਰਤ ਵਿੱਚ ਮਿਲਦੀ ਹੈ।
ਸਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੋਵਾ।
ਉਸ ਸੱਚੇ ਪਰਮਾਤਮਾ ਨੂੰ ਮਤ ਸਮਝੀਏ ਕਿਤੇ ਦੂਰ ਹੈ, ਉਹਨੂੰ ਦੂਰ ਜੰਗਲ ਵੇਲੇ ਵਿੱਚ ਨਾ ਭਾਲੀਐ। ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਉਹ ਸੱਚਾ ਸਾਹਿਬ ਤਾਂ ਘੱਟ ਘੱਟ ਵੀ ਸਮਾਇਆ ਹੈ। ਇਸ ਪਵਿੱਤਰ ਪਦੇ ਦੀ ਥੋੜੀ ਜੀ ਵਿਸਤਾਰ ਸਹਿਤ ਵਿਆਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਆ ਜੋ ਕੋਈ ਦ੍ਰਿਸ਼ਟਮਾਨ ਹੈ, ਇਹਦਾ ਰਚੈਤਾ, ਇਹਦਾ ਸਿਰਜਣਹਾਰਾ ਪਾਰ ਬ੍ਰਹਮ ਪਰਮੇਸ਼ਵਰ ਆਪ ਹੈ। ਇੱਕ ਤੇ ਹੈ ਕਿ ਪਦਾਰਥਕ ਤੌਰ ਤੇ ਸੰਸਾਰ ਕਿਵੇਂ ਬਣਿਆ, ਜਿਹਦੇ ਸੰਬੰਧ ਵਿੱਚ ਸਾਇੰਸ ਨੇ ਵੀ ਬਹੁਤ ਖੋਜ ਕੀਤੀ ਕਿ ਜੋ ਕੋਈ ਦ੍ਰਿਸ਼ਟਮਾਨ ਹੈ ਇਹ ਪਦਾਰਥਕ ਦੌਰ ਤੇ ਕਿਵੇਂ ਬਣਿਆ, ਤੇ ਦੂਜਾ ਪੱਖ ਹੈ ਕਿ ਅਧਿਆਤਮ ਨਾਲ ਜੁੜਿਆ, ਧਰਮ ਨਾਲ ਜੁੜਿਆ, ਕਿ ਇਹ ਸਭ ਕੁਝ ਪਰਿਪੂਰਨ ਪਰਮਾਤਮਾ ਦੇ ਹੁਕਮ ਹੀ ਸਿਰਜਿਆ। ਉਸ ਸਿਰਜਣ ਵਾਲੇ ਨੇ ਵਕਤ ਨਹੀਂ ਲਾਇਆ। ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਜਪਜੀ ਸਾਹਿਬ ਦੇ ਕਿ ਕੀਤਾ ਪਛਾਓ ਏਕੋ ਕਵਾਓ, ਇੱਕ ਸ਼ਬਦ ਇੱਕ ਬੋਲ ਨਾਲ ਉਹਨੇ ਸਾਰੇ ਪਸਾਰਾ ਬਣਾ ਦਿੱਤਾ। ਕੀਤਾ ਪਛਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਇਹ ਲੱਖਾਂ ਜ਼ਿੰਦਗੀ ਦੇ ਦਰਿਆ ਪੈਦਾ ਕਰ ਦਿੱਤੇ ਉਹਨੇ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਕਿ ਆਪੀ ਨੇ ਆਪ ਸਾਜਿਓ, ਆਪਣੇ ਆਪ ਦਾ ਸਿਰਜਣਹਾਰਾ ਉਹ ਆਪ ਹੈ, ਪਰਮਾਤਮਾ ਨੂੰ ਕਿਸੇ ਨਹੀਂ ਸਾਜਿਆ, ਤੇ ਉਸ ਸਿਰਜਣਹਾਰੇ ਨੇ ਸਾਰਾ ਸੰਸਾਰ ਸਾਜਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਦੋਈ ਕੁਦਰਤ ਦਾ ਅਰਥ ਆ ਸੰਸਾਰ ਆ ਸ੍ਰਿਸ਼ਟੀ, ਉਹਨੇ ਆਪ ਸਾਜੀ, ਦੋਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ, ਇਹ ਸਭ ਕੁਝ ਸਾਜ ਕੇ ਸਿਰਜਣਹਾਰਾ ਇਹਦੇ ਵਿੱਚ ਆਪਣਾ ਆਸਨ ਲਾ ਕੇ ਬੈਠ ਗਏ। ਇਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾ ਮੈਂ ਬੇਨਤੀ ਕਈ ਵਾਰੀ ਕਰਨਾ ਖੁੰਨਾ ਕਿ ਜੇਕਰ ਇਹ ਲੱਭਣ ਤੁਰ ਪਵੋ ਵੀ ਪਰਮਾਤਮਾ ਨੇ ਕਦੋਂ ਸਭ ਕੁਝ ਬਣਾਇਆ, ਸਿਰਜਿਆ ਤਾਂ ਉਹ ਸਿਰਜਣਹਾਰ ਨੇ ਪਰ ਕਦੋਂ ਬਣਾਇਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਸਵਾਲ ਦਾ ਉੱਤਰ ਕਦੀ ਵੀ ਕਿਤੋਂ ਵੀ ਨਹੀਂ ਮਿਲੇਗਾ ਕਿ ਉਹਨੇ ਕਦੋਂ ਬਣਾਇਆ। ਹਾਂ, ਇਹ ਉੱਤਰ ਮਿਲ ਸਕਦਾ ਕਿਵੇਂ ਬਣਾਇਆ, जे तू समय बारे पूछे भी ओ मकीना ओ तरीक ओ समा सानू दसो जदो बनिया ते एदे बारे दाता जी इको गल कहिंदे ने थित वार ना जोगी जाने रुत माह ना कोई जा करता सिरटी को साजे आपे जाने सोई ना थित दा उदन एकम सी के दूज सी ना सोमवार सी के मंगलवार सी केड़ा वार सी ना रुत दा पता ग्रीकम सी जां बसंत सी केड़ी रुत सी रुत दा भी पता नहीं मकीने दा भी पता नहीं वार दा भी पता नहीं प्यारे ए ता केवल सिरजनकार नू पता जिने सिरजिया है मैं जड़ी बेनती कर लगा पर गुरु ग्रंथ साहिब ने जिथे हुक्म राही सृष्टि दी रचना शब्द राही उत्पत्ति दा जिक्र कीता है के उत्पत परलो शब्दे होवे होवे शब्दे ही फर ओपत होवे के शब्द विचो बनिया जिनू सुखमनी साहिब च पढ़ लिए खरन भरन जाका नेत्र फोर अख चमकन विच सब कुछ सिरज दिता पर पदार्थक तौर ते इह किवें सब कुछ खोंद च आया इहदा उत्तर भी गुरु ग्रंथ साहिब जी ने दिता हजूर ने फरमाया के साचे ते पवना पया ओ सिरजनहार दी खेड सच्चे तो पवन बना दित्ती उन्हें साचे ते पवना पया पवने ते जल होए पौन तो पानी बना दिता जल ते तेरे पवन साजिया आ सिरजनहार ने तीन पवन साज दिते मतलब सारा संसार साचे ते पवना पया पवने ते जल होए जल ते तेरे पवन साजिया घट घट जोत समोए बेनती ध्यान नाल सुनियो उस सिरजनहार ने सिरज के एदे तो वक नहीं होया सच एवे के कोई थां ऐसी नहीं जिथे सिरजनहारा आप रचिया होया नहीं कई बारी मन च सवाल उठते ने भी ओ एक होके सारियां विच किवें समा गया कोई चीज जिहड़ी उहने सिरजी अपने तो वक रखी नहीं हर चीज विच ओ बैठा है हर थां ते ओ समाया है पर सतगुरु ने समझाने लई कुछ प्रमाण दिते एक तां इह चंगा है ते भावे कोई मंदा है मूर्ख है ते भावे कोई सियाणा है पढ़े है ते भावे कोई अनपढ़ है जड़ है ते भावे चेतन है कोई थां ऐसी नहीं जिथे ओ आप नहीं समाया सर्व व्यापकता एदा उत्तर महाराज जी ने दिता बड़ा सोहना फरमायो ने कि एक निक्का जिहा पेड़ा है बनास्पति मान लो एक फुलां दा निक्का जिहा पेड़ा जिदा आकार सिर्फ गिठ दो गिठ धरती तो उपर है ते एक एडा वड्डा चील दा रुख के जेड़ा सैकड़े फुट तक अगे उत्ते जा रहे है पर सतगुरु कहिंदे ने एक गल चेते रखियो कि जेड़ा एक गिठ पेड़ा है ओ ते जेड़ा सैकड़े फुट उच्चा उठे है निक्के विच भी ते वड्डे विच दोनों पेड़ियां दे विच अग इको जिही ही समाई है जेड़ी अग वड्डे रुख विच है वो अग छोटे रुख की लकड़ विच भी है एक ओ पेड़ा जिदे कंडे ने लोकां नू खेद देंदा लंघदियां दे चमड़ी चीरदा चेते रखियो कंडियां वाले विच भी ओ समाया है ओही अग समाई है ते जिन्नू मिठे अंब लगदे ने अंब दे पेड़े विच भी अग ही समाई है एक ओ पेड़ा जिदे विच कल्ली बदबोख है ओदे नेड़े जाओ ते चंगी समैल नहीं ते एक पासे ओ पेड़ा जिदे विच सुगंधी भरी है भावे बदबो मारदा होवे ते भावे सुगंधी मारदा होवे याद रखियो दोनों पेड़ियां विच अग मौजूद है इसे तरह मैं बेनती करांगा कि गावां दे रंग वखरे हो सकदे ने मझां दे समझाण लई ना मान लो बकरी गां मझ आपां लै लईए ये भाई गुरदास साहिब ने भी कहा कि एक गां दी चमड़ी दा रंग काला है एक गां दी चमड़ी दा रंग श्वेत है एक गां ऐसी है जिदी चमड़ी दा रंग भूरा है चमड़ी दे रंग काला भूरा श्वेत हो सकता है पर याद रखियो दुध दा रंग वखो वखरा नहीं दुध सारियां दा चिट्टे रंग दा होवेगा इत्थे जड़ चेतन चंगे मंदे मूर्ख सियाणे भले बुरे हंसियारी करुणा वाले सारे तुरे फिरदे ने इन्हां दे सुभाव वख हो सकदे ने पर उस परमात्मा दी खोंद सारियां दे विच ही समायमान है सतगुरु दे अमृत बचन ने हजूर ने फरमाया कि सगल बनस्पत माहे बसंतर सारी बनस्पति विच अग है ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਦੇ ਵਿੱਚ ਘਿਓ ਹੈ। ਸਗਲ ਬਨਸਪਤ ਮੈਂ ਬਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਉਹ ਚੰਗੇ ਮੰਦੇ ਉੱਚਿਆਂ ਨੀਵਿਆਂ ਸਾਰਿਆਂ ਸਮਾਏ। ਮੈਂ ਇੱਥੇ ਇੱਕ ਹੋਰ ਬੇਨਤੀ ਕਰਦਿਆਂ ਕਿ ਇੱਕ ਹੋ ਕੇ ਸਾਰਿਆਂ ਵੀ ਸਮਾਇਆ, ਪਰ ਕਮਾਲ ਦੀ ਉਹ ਸੀ ਖੈਰ ਕਿ ਇੱਕ ਹੋ ਕੇ ਅਨੇਕ ਹੁੰਦਾ ਤੇ ਜਦੋਂ ਮਰਜ਼ੀ ਹੁੰਦੀ ਹੈ ਅਨੇਕਤਾ ਤੋਂ ਫਿਰ ਏਕਤਾ ਵੱਲ ਆ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ ਕਿ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਅਨੇਕ ਹੋ ਕੇ ਫਿਰ ਇੱਕ ਵਿੱਚ ਸਮਾ ਗਿਆ ਤੇ ਇੱਕ ਹੋ ਕੇ ਅਨੇਕਾਂ ਵਿੱਚ ਇੱਕ ਦੋ ਪ੍ਰਮਾਣ ਹੋਰ ਲੈ ਕੇ ਅਸੀਂ ਇਸ ਅੰਮ੍ਰਿਤ ਬਚਨ ਨੂੰ ਅੱਗੇ ਵਿਚਾਰਾਂਗੇ। ਕਿਉਂਕਿ ਪਹਿਲੇ ਪਦੇ ਦਾ ਤੱਤ ਭਾਵ ਇਹ ਵੇ ਕਿ ਉਸ ਨੇ ਜੋ ਕੁਝ ਸਿਰਜਿਆ ਉਹਦੇ ਵਿੱਚ ਸਮਾਇਆ ਹੈ। ਸਤਿਗੁਰੂ ਜੀ ਨੂੰ ਪੁੱਛਿਆ ਦਾਤਾ ਕਿ ਪਰਮਾਤਮਾ ਇੱਕ, ਸਾਰੀ ਬਾਣੀ ਕਹਿ ਰਹੀ ਹੈ ਇੱਕ ਓਅੰਕਾਰ ਸਿਰਫ ਇੱਕ। ਕਬੀਰ ਸਾਹਿਬ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ, ਕੁਰਦਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਇੱਕ ਕਿਆ। ਜਾਂ ਅਸੀਂ ਪੜ੍ਹਦੇ ਹਾਂ ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ ਜਾਂ ਪੜ੍ਹਨੇ, ਜਾਂ ਸਤਿਗੁਰੂ ਦੇ ਬੱਚੇ ਨੇ ਏਕ ਪਿਤਾ ਇੱਕ ਸਕੇ ਖੰਬਾਰਕ। ਉਹ ਇੱਕ ਹੋ ਕੇ ਅਨੇਕਾਂ ਵਿੱਚ ਕਿਵੇਂ ਸਮਾਇਆ ਹੈ? ਪਹਿਲਾ ਪ੍ਰਮਾਣ ਦਾਸ ਨੇ ਦਿੱਤਾ ਹੈ ਕਿ ਉਹ ਇੱਕ ਚੰਗੇ ਮੰਦੇ ਬੁਰੇ ਭਲੇ ਸਭ 'ਚ, ਪਰ ਇੱਕ ਹੋ ਕੇ ਸਾਰਿਆਂ 'ਚ ਕਿਵੇਂ ਸਮਾ ਗਿਆ ਅਨੇਕਾਂ 'ਚ? ਇਹਦੇ ਸੰਬੰਧੀ ਦਾਤਾਰ ਦੇ ਦੋ ਕੁ ਪ੍ਰਮਾਣ ਅਸੀਂ ਲੈ ਲੈਂਦੇ। ਇੱਕ ਤਾਂ ਬਚਨ ਹੈ ਭਗਤ ਨਾਮਦੇਵ ਜੀ ਦਾ, ਕਹਿੰਦੇ ਨੇ ਮੰਨ ਲਓ ਕਿਸੇ ਕੋਲ ਮੋਤੀ ਨੇ ਤੇ ਮੋਤੀਆਂ ਦੀ ਗਿਣਤੀ ਹਜ਼ਾਰ ਹੈ, 2000 ਹੈ, ਮੋਤੀਆਂ ਦੇ ਰੰਗ ਵੱਖਰੇ ਨੇ, ਪਰ ਹਜ਼ਾਰਾਂ ਮੋਤੀਆਂ ਵਿੱਚੋਂ ਜਦੋਂ ਕੋਈ ਮਾਲਾ ਪਰੋਂਦਾ ਤੇ ਇੱਕ ਧਾਗਾ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਂਦਾ। ਰੰਗ ਵੱਖਰੇ ਹੋਣ, ਆਕਾਰ ਵੱਖਰੇ ਹੋਣ, ਕੀਮਤ ਵੱਖਰੀ ਹੋਵੇ, ਇੱਕ ਧਾਗਾ ਹਜ਼ਾਰਾਂ ਮਣਕਿਆਂ ਦੇ ਵਿੱਚੋਂ ਨਿਕਲ ਜਾਂਦਾ, ਮੋਤੀਆਂ ਵਿੱਚੋਂ ਨਿਕਲ ਜਾਂਦਾ। ਜੇ ਇੱਕ ਧਾਗਾ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲਦਾ ਹੈ, ਸੱਚ ਇਵੇਂ ਕਿ ਇੱਕ ਓਅੰਕਾਰ ਕਰੋੜਾਂ ਬ੍ਰਹਿਮੰਡਾਂ ਦੇ ਵਿੱਚੋਂ ਕੇਵਲ ਇੱਕ ਹੀ ਨਿਕਲ ਕੇ ਸਭ ਹੀ ਸਮਾਇਆ ਹੋਇਆ। ਸਤਿਗੁਰੂ ਦੇ ਬਚਨ ਨੇ ਸੂਤ ਏਕ, ਸੂਤਰ ਧਾਗਾ ਇੱਕ ਹੈ, ਮਨ, ਮਨ ਦਾ ਅਰਥ ਇੱਥੇ ਕਰਾਂਗੇ ਮੋਤੀ, ਸੂਤ ਏਕ ਮਨ ਸੱਤ ਸਹੰਸ ਜੈਸੇ, ਸੱਤ ਦਾ ਅਰਥ ਹੈ ਸੈਂਕੜੇ, ਸਹੰਸ ਦਾ ਅਰਥ ਹੈ ਹਜ਼ਾਰਾਂ, ਮੋਤੀ ਹਜ਼ਾਰਾਂ ਸੈਂਕੜੇ ਹੋ ਸਕਦੇ ਨੇ ਪਰ ਧਾਗਾ ਇੱਕੋ ਸਾਰਿਆਂ ਵਿੱਚੋਂ ਨਿਕਲ ਗਿਆ। ਸੂਤ ਏਕ ਮਨ ਸੱਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਤੀਸਰਾ ਇੱਕ ਬਚਨ, ਇੱਕ ਹੋ ਕੇ ਸਾਰਿਆਂ ਵਿੱਚ ਕਿਵੇਂ? ਬਸ ਸੱਚੇ ਦੱਸਾਂ ਕਿ ਗੁਰਮਤ ਨੇ ਸਭਨੀ ਘਟੀ ਸ਼ੋ ਵੇਖਣ ਦੀ ਗੱਲ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਉਹ ਦਵੈਸ਼ ਵਿੱਚ ਫਸੇ ਹੋਏ ਲੋਕੋ ਸਮਝ ਨਹੀਂ ਪੈਣੀ, ਜਿੰਨੀ ਦੇਰ ਤੱਕ ਦੁਬਦਾ ਦਵੈਸ਼ ਮੇਰਾ ਤੇਰਾ ਧਰਮ ਦੇ ਨਾਂ ਤੇ, ਧਨ ਦੀ ਆਰਥਿਕਤਾ ਦੇ ਨਾਂ ਤੇ, ਤੈਨੂੰ ਸਮਝ ਨਹੀਂ ਪੈਣੀ। ਪਰ ਸੰਤ ਜਨਾਂ ਨੇ ਪੁਕਾਰ ਕੇ ਕਿਹਾ ਕਿ ਕੋਈ ਘੱਟ ਐਸਾ ਨਹੀਂ ਜਿਹਦੇ ਵਿੱਚ ਉਹ ਨਹੀਂ ਸਮਾਇਆ ਹੋਇਆ। ਘੱਟ ਘੱਟ ਮੈਂ ਹਰਜੂ ਬਸੈ, ਗਿਆਨੀ ਨੇ ਨਹੀਂ, ਸੰਤਨ ਕਹੋ ਪੁਕਾਰ, ਸੰਤ ਜਨਾਂ ਨੇ ਪੁਕਾਰ ਕੇ ਕਿਹਾ। ਦਸ ਬੇਨਤੀ ਕਰੇਗਾ ਇੱਕ ਹੋ ਕੇ ਸਭ ਘਟਾਂ ਵਿੱਚ ਕਿਵੇਂ? ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਪ੍ਰਮਾਣ ਹੈ। ਜਦੋਂ ਪੂਰਨਮਾਸ਼ੀ ਦੀ ਰਾਤ ਹੁੰਦੀ ਹੈ ਨਾ ਤੇ ਚੰਦਰਮਾ ਪੂਰਨ ਤੌਰ ਤੇ ਆਕਾਸ਼ ਵਿੱਚ ਆਉਂਦਾ, ਹਜ਼ੂਰ ਨੇ ਫਰਮਾਇਆ ਕਿ ਚੰਦਰਮਾ ਪੂਰਨ ਤੌਰ ਤੇ ਅਸਮਾਨ ਤੇ ਆਇਆ ਤੇ ਥੱਲੇ ਪਾਣੀ ਦੇ ਘੜੇ ਭਰ ਕੇ ਰੱਖ ਦਿਓ। ਇੱਕ ਨਹੀਂ, ਦੋ ਨਹੀਂ, ਅਣਗਿਣਤ ਸ਼ਬਦ ਵਰਤਾਂ, ਅਸੰਖ ਵਰਤਾਂ, ਅਸੰਖਾ ਪਾਣੀ ਦੇ ਘੜੇ ਜ਼ਮੀਨ ਤੇ ਭਰ ਕੇ ਰੱਖ ਦਿਓ, ਉਹਨਾਂ ਦੇ ਉੱਪਰ ਚੱਪਣੀ ਢੱਕਣ ਦੇ ਦਿਓ। ਜਦੋਂ ਚੰਦਰਮਾ ਅਸਮਾਨ ਤੇ ਆਏ, ਹਰ ਇੱਕ ਘੜੇ ਦਾ ਉੱਪਰ ਵਾਲਾ ਢੱਕਣ ਚੁੱਕ ਕੇ ਦੇਖੋ, ਆਕਾਸ਼ ਵੱਲ ਦੇਖੋਗੇ ਤੇ ਇੱਕ ਚੰਦਰਮਾ ਦਿਸੇਗਾ, ਜੇ ਜ਼ਮੀਨ ਵੱਲ ਦੇਖੋਗੇ ਤੇ ਹਜ਼ਾਰਾਂ ਲੱਖਾਂ ਅਣਗਿਣਤ ਘੜਿਆਂ ਵਿੱਚ ਉਹਦਾ ਪਰਛਾਵਾਂ ਦਿਸੇਗਾ, ਪ੍ਰਤੀਬਿੰਬ ਦਿਸੇਗਾ। ਦਾਸ ਦੀ ਬੇਨਤੀ ਹੈ ਕਿ ਦੇਖੋ ਹੱਬ ਸਮਾਣੀ ਜੋਤ, ਉਹ ਸਿਰਜਣਹਾਰ ਸਾਰਿਆਂ ਵਿੱਚ ਸਮਾਇਆ। ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਇੱਕ ਚੰਦਰਮਾ ਪਾਣੀ ਦੇ ਘੜਿਆਂ ਵਿੱਚ ਸਮਾਇਆ, ਇਸੇ ਤਰ੍ਹਾਂ ਪਰਿਪੂਰਨ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ। ਜਿਨ੍ਹਾਂ ਨੂੰ ਇਹ ਝਲਕ ਮਿਲੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਪਵਿੱਤਰ ਰਚਨਾ ਵਿੱਚੋਂ ਇੱਕ ਬਚਨ ਹੈ। ਉਹਨਾਂ ਦੇਖੋ ਪਾਣੀ ਵਿੱਚੋਂ ਦੇਖਿਆ, ਪਹਾੜ ਵਿੱਚੋਂ ਦੇਖਿਆ, ਜ਼ਮੀਨ ਵਿੱਚੋਂ ਦੇਖਿਆ, ਉਹਨਾਂ ਆਕਾਸ਼ ਵਿੱਚੋਂ ਦੇਖਿਆ, ਸਾਰੀਆਂ ਥਾਵਾਂ ਤੇ ਸਮਾਏ ਹੋਏ ਨੂੰ ਦੇਖ ਕੇ ਸ਼ਬਦ ਕਿਹਾ ਸੀ ਕਿ ਜ਼ਮੀਂ ਤੂੰ ਹੀ, ਜ਼ਮਾਂ ਤੂੰ ਹੀ, ਮੱਕੀ ਤੂੰ ਹੀ, ਮਕਾਂ ਤੂੰ ਹੀ, ਅਪੂ ਤੂੰ ਹੀ, ਅਪੈ ਤੂੰ ਹੀ, ਅਛੂ ਤੂੰ ਹੀ, ਅਛੈ ਤੂੰ ਹੀ, ਜਤਸ ਤੂੰ ਹੀ, ਬ੍ਰਤਸ ਤੂੰ ਹੀ, ਗਤਸ ਤੂੰ ਹੀ, ਮਤਸ ਤੂੰ ਹੀ, ਤੇ ਸ਼ਬਦ ਵਰਤਿਆ ਤੂੰ ਹੀ ਤੂੰ ਹੀ ਤੂੰ ਹੀ। ਇਸੇ ਨੂੰ ਕਿਹਾ ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਕਹਿ ਨਾ ਘਾਟ ਕਹਿ ਨਾ ਬਾਢ ਕਹਿ ਨਾ ਘਾਟ ਬਾਢ ਹੋਤ ਕਹਿ। ਧੰਨ ਗੁਰੂ ਨਾਨਕ ਸਾਹਿਬ ਇਹ ਬਚਨ ਕਰ ਰਹੇ ਨੇ ਉਸ ਸਿਰੰਦੇ ਪਰਮਾਤਮਾ ਨੇ, ਪ੍ਰਭੂ ਨੇ ਸਭ ਕੁਝ ਆਪ ਸਿਰਜਿਆ ਤੇ ਸਿਰਜ ਕੇ ਸਾਹਿਬ ਇਹਦੇ ਵਿੱਚ ਸਮਾ ਗਿਆ। ਉਸ ਸਾਹਿਬ ਨੂੰ ਕੁਦਰਤ ਵਿੱਚ ਵਸਿਆ ਹੋਇਆ ਜਾਣੋ,
ਸ਼ਬਦ ਪਛਾਣੋ, ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ।
ਹਜ਼ੂਰ ਕਹਿੰਦੇ ਨੇ ਸੱਚ ਸ਼ਬਦ ਪਛਾਣੋ, ਉਸ ਸੱਚੇ ਬ੍ਰਹਮ ਨੂੰ ਪਹਿਚਾਣੋ, ਮਤ ਸਮਝੋ ਕਿਤੇ ਦੂਰ ਹੈ। ਹਜ਼ੂਰ ਕਹਿੰਦੇ ਨੇ ਕਿ ਉਹਨੂੰ ਦੂਰ ਭਾਲਣ ਦਾ ਯਤਨ ਨਾ ਕਰੋ, ਉਹ ਸਾਰੀਆਂ ਥਾਵਾਂ ਤੇ ਇਹ ਆਪ ਸਮਾਇਆ ਜਿਨੇ ਇਹ ਰਚਨਾ ਕੀਤੀ ਹੈ।
ਆਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੇ।
ਪਰ ਇਸ ਸੰਸਾਰ ਵਿੱਚ ਜਿਹੜਾ ਮਨੁੱਖ ਆਇਆ ਹੈ, ਜੇਕਰ ਉਹ ਪਰਮਾਤਮਾ ਦੇ ਨਾਮ ਨੂੰ ਧਿਆਏਗਾ, ਪਰਮਾਤਮਾ ਦੇ ਨਾਮ ਦੀ ਬੰਦਗੀ ਕਰੇਗਾ, ਉਹਨੂੰ ਆਤਮ ਸੁਖ ਦੀ ਪ੍ਰਾਪਤੀ ਹੋਵੇਗੀ। ਤੇ ਨਾਮ ਤੋਂ ਬਿਨਾਂ ਉਹਦੀ ਜ਼ਿੰਦਗੀ ਰੂਪੀ ਜਿਹੜਾ ਇਹ ਪਿੜ ਹੈ, ਇਹ ਖੇਡ ਹੈ, ਇਹ ਬਿਲਕੁਲ ਕੱਚੀ। ਨਾਮ ਤੋਂ ਬਿਨਾਂ ਉਹ ਬਾਜ਼ੀ ਜਿੱਤ ਕੇ ਨਹੀਂ ਜਾਏਗਾ। ਰਚਿਆ ਸਭ ਕੁਝ ਸਿਰਜਣਹਾਰ ਨੇ, ਪਰ ਨਾਮ ਤੋਂ ਬਿਨਾਂ ਬੰਦੇ ਇਸ ਤਰ੍ਹਾਂ ਹਾਰ ਕੇ ਚਲੇ ਜਾਂਦੇ ਨੇ ਜਿਵੇਂ ਜੁਆਰੀ ਜੂਏ ਵਿੱਚ ਆਪਣਾ ਸਭ ਕੁਝ ਖਾਰ ਜਾਂਦਾ ਹੈ।
ਜਿਨ ਥਾਪੀ ਵਿਦ ਜਾਣੈ ਸੋਈ, ਕਿਆ ਕੋ ਕਹਿ ਵਖਾਣੋ।
ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਬਣਾਈ, ਸੱਚ ਏਵੇ ਉਹਦੀ ਵਿਦ, ਇਹਨੂੰ ਕਿਵੇਂ ਸੰਭਾਲਣਾ, ਕਿਵੇਂ ਸਮੇਟਣਾ, ਇਹ ਸਾਰੀਆਂ ਵਿਧੀਆਂ ਪਰਮਾਤਮਾ ਆਪ ਜਾਣਦਾ ਹੈ। ਜਿਨੇ ਬਣਾਇਆ ਉਹਨੂੰ ਪਤਾ ਇਹਨੂੰ ਸਮੇਟਣਾ ਕਿਵੇਂ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਪਰਮਾਤਮਾ ਦੀ ਇਸ ਬਣਾਈ ਕੋਈ ਖੇਡ ਨੂੰ ਨਹੀਂ ਜਾਣਦਾ, ਤੇ ਉਹਦੇ ਤੋਂ ਬਿਨਾਂ ਕੋਈ ਵਖਿਆਨ ਵੀ ਨਹੀਂ ਕਰ ਸਕਦਾ।
ਜਿਨ ਜਗ ਥਾਪ ਵਤਾਇਆ ਜਾਲੂ, ਸੋ ਸਾਹਿਬ ਪਰਵਾਣੋ।
ਜਿਸ ਪਰਮਾਤਮਾ ਨੇ ਇਹ ਜਗਤ ਥਾਪਿਆ, ਤੇ ਹਜ਼ੂਰ ਕਹਿੰਦੇ ਨੇ ਮਾਨੋ ਉਹਨੇ ਮਾਇਆ ਦਾ ਇੱਕ ਜਾਲ ਬੁਣ ਦਿੱਤਾ। ਜਿਵੇਂ ਜਾਲ ਵਿੱਚ ਪੰਛੀ ਫਸ ਜਾਂਦੇ ਨੇ, ਜਾਲੀਆਂ ਦੇ ਅੰਦਰ ਮੱਖੀਆਂ ਮੱਛਰ ਫਸ ਜਾਂਦੇ ਨੇ, ਜਾਂ ਅਸੀਂ ਦੇਖਦੇ ਹਾਂ ਜਾਲ ਲਾਓ ਤੇ ਮੱਛੀਆਂ ਫਸ ਜਾਂਦੀਆਂ ਨੇ। ਕਹਿੰਦੇ ਨੇ ਜਗਤ ਤਾਂ ਉਹਨੇ ਬਣਾਇਆ ਕੋਈ ਸ਼ੱਕ ਨਹੀਂ, ਪਰ ਮਾਇਆ ਦਾ ਜਾਲ ਵੀ ਉਹਨੇ ਪਾ ਦਿੱਤਾ। ਇਸ ਜਾਲੀ ਵਿੱਚ ਆਪ ਹੀ ਫਸੇ ਪਏ ਨੇ ਬੰਦੇ, ਆਪ ਹੀ ਉਹਨੇ ਜਾਲ ਬਣਾਇਆ, ਆਪੇ ਜਾਲ ਵਿੱਚ ਉਹਨੇ ਸਭ ਨੂੰ ਫਸਾ ਦਿੱਤਾ। ਪਰ ਯਾਦ ਰੱਖੋ, ਬਣਾਉਣ ਵਾਲਾ, ਸਮਾਉਣ ਵਾਲਾ ਤੇ ਸਭ ਕੁਝ ਕਰਨ ਵਾਲਾ ਕੇਵਲ ਸਾਹਿਬ ਹੀ ਪ੍ਰਮਾਣਿਕ ਹੈ, ਪਰਮਾਤਮਾ ਹੀ ਹੈ ਜੋ ਸਭ ਥਾਂ ਤੇ ਪ੍ਰਵਾਨ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਅਲਾਣੀ ਦਾ ਇਹ ਪਹਿਲਾ ਪਦਾ ਸੀ। ਮੈਂ ਫਿਰ ਦੁਹਰਾ ਦੇਣਾ, ਇਸ ਪਦੇ ਵਿੱਚ ਗੁਰਦੇਵ ਨੇ ਸਿਰਫ ਸਿਰਜਣਹਾਰ ਪਰਮਾਤਮਾ ਦੀ ਵਿਆਪਕਤਾ, ਜੋ ਕੁਝ ਉਹਨੇ ਬਣਾਇਆ ਇਹਦੇ ਵਿੱਚ ਆਪ ਬਿਰਾਜਮਾਨ ਹੈ, ਕੋਈ ਐਸਾ ਘੱਟ ਨਹੀਂ ਜਿਹਦੇ ਵਿੱਚ ਉਹ ਨਹੀਂ। ਪਰ ਮਨ ਚ ਕਈ ਵਾਰੀ ਆਉਂਦਾ ਹੈ ਕਿ ਆਹ ਜਿਹੜੀ ਦਵੈਸ਼ ਪਤਾ ਨਹੀਂ ਕਿਉਂ ਨਹੀਂ ਸਾਨੂੰ ਦੇਖਣ ਦਿੰਦੀ। ਮੈਂ ਕਈ ਵਾਰੀ ਸੋਚਣਾ ਹੁੰਦਾ ਕਿ ਭਾਈ ਸਾਹਿਬ, ਭਾਈ ਕਨਈਆ ਸਾਹਿਬ ਜੀ ਦੀ ਅਸੀਂ ਸਾਖੀ ਸਾਰੇ ਕਰਨੇ ਸੱਚੇ, ਤੇ ਅਸੀਂ ਕਹਿੰਦੇ ਹਾਂ ਕਿ ਡਿੱਗੇ ਹੋਏ ਦੁਸ਼ਮਣ ਵਿੱਚੋਂ ਵੀ, ਲਾਚਾਰ ਹੋਏ ਦੁਸ਼ਮਣ ਵਿੱਚੋਂ ਵੀ ਉਹਨੂੰ ਆਪਣੀ ਆਵਾਜ਼ ਸੁਣਾਈ ਦਿੱਤੀ। ਉਹਨੇ ਡਿੱਗੇ ਹੋਏ ਦੇ ਮੂੰਹ ਨਾਲ ਹੱਥ ਲਾ ਕੇ ਉਹਨੂੰ ਪਾਣੀ ਪਿਲਾਇਆ। ਇੱਕ ਵਾਰੀ ਦਾਸ ਕਥਾ ਕਰ ਰਿਹਾ ਸੀ ਤੇ ਇਸ ਬਾਰੇ ਮੈਂ ਬੋਲਦਿਆਂ ਕਿਹਾ ਕਿ ਭਾਈ ਸਾਹਿਬ, ਭਾਈ ਕਨਈਆ ਸਾਹਿਬ ਜੀ ਡਿੱਗਿਆ ਹੋਇਆ ਨੂੰ ਪਾਣੀ ਪਿਲਾਉਂਦੇ ਪਏ, ਉਹਨਾਂ ਦੇ ਮੁੱਖ ਨਾਲ ਆਪਣਾ ਹੱਥ ਲਾਉਂਦੇ ਨੇ, ਜਦੋਂ ਕੋਈ ਪਾਣੀ ਮੰਗਦਾ ਦੌੜ ਕੇ ਉਹਦੇ ਮੂੰਹ ਚ ਪਾਣੀ ਪਾਉਂਦੇ, ਤੇ ਸ਼ਿਕਾਇਤ ਕੀਤੀ। ਸਭ ਨੂੰ ਪਤਾ ਕਿ ਕਲਗੀਧਰ ਸਵਾਮੀ ਜੀ ਨੇ ਬੁਲਾ ਲਿਆ ਤੇ ਭਰੇ ਦੀਵਾਨ ਚ ਪੁੱਛਿਆ ਸੀ ਭਾਈ ਕਨਈਆ ਸਾਹਿਬ ਨੂੰ ਕਿ ਇਹ ਸਾਰੇ ਸੱਜਣ ਕਹਿ ਰਹੇ ਨੇ ਕਿ ਆਪ ਦੁਸ਼ਮਣ ਨੂੰ ਪਾਣੀ ਪਿਲਾਉਂਦੇ ਹੋ ਤੇ ਉਹਨਾਂ ਹੱਥ ਜੋੜ ਕੇ ਕਿਹਾ ਦਾਤਾ ਅੱਜ ਤੱਕ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ ਤੇ ਨਾਲ ਦੇ ਸਿੰਘਾਂ ਨੇ ਕਿਹਾ ਸਾਡੇ ਸਾਹਮਣੇ ਪਿਲਾਇਆ ਅਸੀਂ ਅੱਖਾਂ ਨਾਲ ਦੇਖਿਆ ਹਜ਼ੂਰ ਵੱਲ ਮੁੱਖ ਕਰਕੇ ਕਹਿਣ ਲੱਗੇ ਭਾਈ ਕਨਈਆ ਸਾਹਿਬ ਦਾਤਾਰ ਜੀ ਸੱਚੀ ਗੱਲ ਇਹ ਵੇ ਮੈਂ ਜਦੋਂ ਵੀ ਕੋਈ ਪਾਣੀ ਮੰਗਦਾ ਹੈ ਮੈਨੂੰ ਦੁਸ਼ਮਣ ਦੀ ਆਵਾਜ਼ ਹੀ ਨਹੀਂ ਸੁਣਾਈ ਦਿੱਤੀ ਸਾਰਿਆਂ ਆਵਾਜ਼ਾਂ ਵਿੱਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਹੀ ਆਵਾਜ਼ਾਂ ਮਾਰਦਾ ਦਿਸਿਆ ਦੂਜਾ ਕੋਈ ਦਿਸਿਆ ਹੀ ਨਹੀਂ ਕੋਈ ਨਜ਼ਰ ਨਹੀਂ ਉਸ ਸੱਜਣ ਨੇ ਕਥਾ ਸੁਣ ਤੋਂ ਬਾਅਦ ਗੱਲ ਬੜੀ ਸੋਹਣੀ ਕਹੀ ਇਹ ਕੋਈ ਜ਼ਰੂਰੀ ਨਹੀਂ ਕਿ ਅਸਾਂ ਕਥਾ ਵਾਲਿਆਂ ਕੋਲ ਬੜਾ ਗਿਆਨ ਨਹੀਂ ਥੱਲੇ ਬੈਠੇ ਸਰੋਤਿਆਂ ਕੋਲ ਬਹੁਤ ਕੁਝ ਘਰਾਂ 'ਚ ਸੁਣਨ ਵਾਲਿਆਂ ਕੋਲ ਬੜਾ ਗਿਆਨ ਉਹਦਾ ਮਨ ਭਰ ਆਇਆ ਅੱਖਾਂ ਭਰ ਕੇ ਕਹਿੰਦਾ ਭਾਈ ਸਾਹਿਬ ਆਪਾਂ ਕਿੱਥੇ ਆ ਖਲੋਤੇ ਮੈਂ ਮਨ ਸੋਚਿਆ ਪਤਾ ਨਹੀਂ ਬੋਲਦਿਆਂ ਕੋਈ ਭੁੱਲ ਕਿਉਂਕਿ ਜਦੋਂ ਬੰਦਾ ਬਹਾਵ 'ਚ ਬੋਲਦਾ ਕੋਈ ਸ਼ਬਦ ਕੋਈ ਲਫ਼ਜ਼ ਤਲਫ਼ਜ਼ ਸਹੀ ਨਾ ਨਿਕਲਿਆ ਹੋਵੇ ਮਨ ਭਰ ਕੇ ਕਹਿੰਦੇ ਨੇ ਕਿ ਅਸੀਂ ਕਿੱਥੇ ਆ ਖਲੋਤੇ ਸਿੱਖ ਇੱਕ ਉਹ ਸਿੱਖ ਗੁਰੂ ਦਾ ਜਿਹਨੂੰ ਡਿੱਗੇ ਕੋਈ ਦੁਸ਼ਮਣ ਵਿੱਚੋਂ ਵੀ ਗੁਰੂ ਦੀ ਆਵਾਜ਼ ਸੁਣਾਈ ਦਿੰਦੀ ਏ ਕਿਤਨੀ ਬਦਕਿਸਮਤੀ ਅੱਜ ਇੱਕ ਸਿੱਖ ਨੂੰ ਦੂਜੇ ਸਿੱਖ ਵਿੱਚੋਂ ਗੁਰੂ ਦਿਖਾਈ ਨਹੀਂ ਦਿੰਦਾ ਪਿਆ ਗੱਲ ਉਹਦੀ ਬੜੀ ਸੋਹਣੀ ਸੀ ਸਿੱਖ ਵਿੱਚੋਂ ਸਿੱਖ ਨਹੀਂ ਦਿਸ ਰਿਹਾ ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਇਹਦੇ ਸੰਬੰਧ ਵਿੱਚ ਵੈਸੇ ਜਿਹੜਾ ਉਹਨਾਂ ਦਾ ਦਸਮ ਗੁਰੂ ਚਮਤਕਾਰ ਹੈ ਉਹਦੇ ਵਿੱਚ ਭਾਈ ਕਨਈਆ ਸਾਹਿਬ ਦੀ ਉਹਨਾਂ ਨੇ ਕਵਿਤਾ ਦਿੱਤੀ ਉਹਦੇ ਵਿੱਚ ਭਾਈ ਸਾਹਿਬ ਦੇ ਬਾਰੇ ਉਹ ਲਿਖਦੇ ਨੇ ਕਿ ਜਦੋਂ ਸ਼ਿਕਾਇਤ ਹੋਈ ਤੇ ਉਹਨਾਂ ਪੁਕਾਰ ਕੇ ਕਿਹਾ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ ਕੋਈ ਦੂਜਾ ਨਹੀਂ ਤੈਨੂੰ ਪਿਆਇਆ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭ ਨੀ ਦਿਸਹਾਈ ਤੂੰ ਹੀ ਮੈਨੂੰ ਨਜ਼ਰ ਆਇਆ ਅੱਗੋ ਫਿਰ ਮਹਾਰਾਜ ਜੀ ਨੇ ਕੀ ਕੀਤਾ ਹੱਸੇ ਹੱਸ ਪਏ ਗੱਲ ਸੁਣ ਕੇ ਕਿ ਤੈਨੂੰ ਪਲਾਣੀ ਪਿਲਾਇਆ ਦਾਤਾ ਕਲਗੀ ਵਾਲਿਆ ਤੇਰੇ ਮੁਖ ਛਪਾਇਆ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭ ਨੀ ਦਿਸ ਆਈ ਹੱਸੇ ਤੇ ਗੱਲ ਲਾਇਆ ਪਿਆਰਾ ਗਲਵਕੜੀ ਚ ਲਾ ਲਿਆ ਭਾਈ ਸਾਹਿਬ ਨੂੰ ਤੇ ਨਾਲ ਕਿਹਾ ਡੱਬੀ ਖੱਤ ਪੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ ਕੱਲਾ ਪਾਣੀ ਨਹੀਂ ਤੂੰ ਮਲਮ ਵੀ ਆਪਣੇ ਨਾਲ ਰੱਖ ਅਸੀਂ ਰੈੱਡ ਕਰਾਸ ਦੀ ਗੱਲ ਕਰਨੇ ਮੈਂ ਬੇਨਤੀ ਕਰਾਂਗਾ ਦੇਖੋ ਸਿੱਖ ਇੱਧਰ ਧਿਆਨ ਦੇ ਸਿੱਖ ਦਾ ਤਾਂ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਰੈੱਡ ਕਰਾਸ ਸਾਂਭਦਾ ਲਾਚਾਰ ਲੋਕਾਂ ਨੂੰ ਮੈਂ ਤਾਂ ਕਈ ਵਾਰੀ ਕਹਿੰਦਾ ਰੈੱਡ ਕਰਾਸ ਦੇ ਤਾਂ ਬਾਨੀ ਭਾਈ ਕਨਈਆ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਹੈ ਜਿਹਨੇ ਆਵਾਜ਼ ਦੇ ਕੇ ਕਿਹਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਭਰੈ ਤਿੱਤੈ ਲਿਖੋ ਉਭਾਰ ਮੈਂ ਪ੍ਰਕਰਨ ਵਿੱਚ ਰਹਾ ਇਸ ਅਲਾਣੀ ਦੇ ਪਹਿਲੇ ਪਦੇ 'ਚ ਸਿਰਜਣਹਾਰ ਸਾਰੀਆਂ ਥਾਵਾਂ ਤੇ ਆਪ ਸਮਾਇਆ ਹੈ ਹੁਣ ਦੂਸਰੇ ਪਦੇ ਵਿੱਚ ਉਸ ਹਕੀਕਤ ਨੂੰ ਦਾਤਾ ਕਹਿਣ ਲੱਗੇ ਨੇ ਜਿਹੜੀ ਮੇਰੇ ਨਾਲ ਹੀ ਵਾਪਰਨੀ ਹੈ ਤੁਹਾਡੇ ਨਾਲ ਵੀ ਵਾਪਰਨੀ ਹੈ ਤੇ ਸਾਡੇ ਘਰਾਂ ਵਿੱਚ ਪਹਿਲਾਂ ਵਾਪਰ ਚੁੱਕੀ ਹੈ ਤੇ ਅਗਾਂਹ ਵੀ ਵਾਪਰੇ ਉਹ ਕੀ ਹਕੀਕਤ ਹੈ ਉਹ ਸਤਿਗੁਰੂ ਦੂਜੇ ਪਦੇ ਵਿੱਚ ਬਖਸ਼ਿਸ਼ ਕਰਦੇ ਹਨ
ਬਾਬਾ ਆਇਆ ਹੈ ਉਠ ਚੱਲਣਾ ਅੱਧ ਪੰਦਾ ਹੈ ਸੰਸਾਰੋਵਾ
ਇਸ ਦੂਜੇ ਪਦੇ ਦੀ ਪਹਿਲੀ ਤੋਂ ਕਿ ਬਾਬਾ ਬਾਬਾ ਦਰ ਤੇ ਹੇ ਭਾਈ ਆਇਆ ਹੈ ਦਰ ਤੇ ਜਿਹੜਾ ਜੰਮਿਆ ਹੈ ਜਿਹਦਾ ਜਨਮ ਹੋਇਆ ਉੱਠ ਚੱਲਣਾ ਆਏ ਹੋਏ ਨੇ ਇੱਕ ਦਿਨ ਇੱਥੋਂ ਉੱਠ ਪੈਣਾ ਹੈ ਇਹਨੂੰ ਤੁਰਨਾ ਪੈਣਾ ਹੈ ਅੱਧ ਪੰਧ ਅੱਧ ਪੰਧ ਵੈਸੇ ਪੰਧ ਦਾ ਅਰਥ ਹੁੰਦਾ ਸਫ਼ਰ ਬਾਠ ਅੱਧ ਦਾ ਅਰਥ ਹੈ ਵਿਚਕਾਰ ਅੱਧ ਪੰਧ ਹੈ ਸੰਸਾਰੋਵਾ ਮੈਂ ਅਰਜ਼ ਕੀਤੀ ਸੀ ਜਿਹੜਾ ਵਾਵੇ ਨੂੰ ਕੰਨਾ ਲੱਗਾ ਇਹ ਅਲਾਣੀ ਦੀ ਧੁਨੀ ਹੈ ਹੁਣ ਅੱਧ ਪੰਧ ਹੈ ਸੰਸਾਰੋਵਾ ਆਹ ਜਿਹੜਾ ਸੰਸਾਰ ਹੈ ਨਾ ਮਤ ਸਮਝ ਕੇ ਕੱਲੀ ਮੇਰੀ ਮੰਜ਼ਿਲ ਇਹ ਵੇ ਜਿਹੜਾ ਤੇਰਾ ਜਨਮ ਹੋ ਗਿਆ ਪਰਿਵਾਰ ਮਿਲ ਗਿਆ ਸੁੱਖ ਮਿਲ ਗਿਆ ਤੂੰ ਸਮਝੇ ਮੇਰੀ ਮੰਜ਼ਿਲ ਮਿਲ ਗਈ ਨਹੀਂ ਇਹ ਤਾਂ ਅੱਧ ਵਿਚਾਲਾ ਰਸਤਾ ਹੈ ਇਹ ਮੰਜ਼ਿਲ ਨਹੀਂ ਜਿਹੜਾ ਆਇਆ ਹੈ ਉਹਨੇ ਇੱਥੋਂ ਚੁਲਣਾ ਇਉਂ ਕਹਿ ਲਓ ਸੰਸਾਰ ਤਾਂ ਇੱਕ ਸਰਾਂ ਹੈ मुकाम नहीं, मुकाम तेरा बहुत दूर है, ये जो आया उन्हें एक दिन ये तो जरूर जाना है।
सिर सिर सचड़ लिखिया दुख सुख पूर्व विचारोवा।
हर एक दे सिर ते उस सिरजन खारे ने लेख लिख दिते, कोई दुख छपा रहा है कोई सुख मान रहा है, ते जिहो जा किसे ने पूर्व बोया ओ कुछ ओनू नसीब हो रहा है। ए दुख ते सुख पूर्व दा ही विचार चल रहा है। हजूर कहिंदे फर इंसान इस गल नू समझदा नहीं, सुख वेले इनू परमात्मा अहंकार विच इनू भुल जांदा है, दुख वेले उलांभे देंदिया भुल जांदा है। है ए दुख ते सुख जिहड़ा आया है पूर्व दी खेड नाल लैके आया है।
दुख सुख दिया जेहा किया सो निभ है जी नाले।
दुख सुख दिया जेहा किया, जिहो जै तू कर्म कीते तेरे कर्मा करके दुख ते सुख बन गया। लेख उन्हें लिखे ने दुख सुख दिया उन्हें दिता, जेहा किया तू जिहो जा कीता सो निभ है जी नाले। तेरे नाल ओ कुछ निभना जो कोई तू करना पिया है। उंज वैसे सियाने लोग कहिंदे ने गुरु नानक प्रकाश विच भी के इंसान दे ना तीन मित्र ने, एक धाने का मित्र है, दूजा परिवार साख संबंधी ए मित्र ने, ते तीजे दे कर्म मित्र ने। जेड़ा धन मित्र है ना ये ज्यौंदे जी छड़ जांदा है। सच्ची गल सतगुरु ने बाणी विच बचन किते ना कि इहदा कोई पता नहीं, आ बदल की छां जदों आउंदी है कदी कोई दावा करके कह सकदा बदल की छां मेरे ते खलोणा। आ अद्धा घंटा पहला पिछले शहर च सी छां, उतों छड के धुप करके अगे आ गई। जिवें बदल की छां एक थां ते कदी रुकदी नहीं, जिस धन का तू माण करना मना ए धन तां बदल की छां कईयां दी जेब विच पिया, अज तेरी जेब विच अगली घड़ी पता नहीं किदे दी जेब विच चले जाना। ए मित्र तां नहीं ना, बंदगी तो बिना बदल की छां है ए टिकदा नहीं। दूजी बेनती करांगा, धन ज्यौंदियां छड जांदा ते जिहड़ा परिवार रिश्तेदार ने इन्हां ने मरिया हर हालत विच छड़ना, सवाल ही नहीं पैदा हुंदा। कई वारी बंदे दा मरिया तक धन नाल चलदा, करोड़ां पति बंदे मरदे ने अरबां पति मरदे, धन नहीं जांदा कोर रहिंदा, पर मरिया वह धन भी चला गया। ते जिहड़ा परिवार नाल है सच एवे जदों मौत आउंदी है हर एक रिश्ता उदो खिण हो जांदा टुट जांदा। सतगुरु ने बचन किते ते तीसरे ने कर्म, ना धन किसे दे नाल गया ना परिवार किसे दे नाल गया, खाली दुनिया चो अज तक कोई नहीं गया। मैं कई बार कहना हुना दास बेनती करदा हुंदा कि कोई नहीं जे खाली गया अज तक दुनिया तो, ते ना किसे खाली जाना है। धन नहीं गया, परिवार नहीं गया, मित्र नहीं गए, जमीन नहीं गई, पदवियां नाल नहीं गईयां, पर याद रखो खाली भी कोई नहीं गया। कोई औगुणा दियां पंडा बन के चला गया, कोई परमात्मा दी बंदगी अपने नाल लै गया, खाली कोई नहीं। गुरु नानक साहिब दे अमृत बोल ने के नानक सुती पई है जान विरती सन, गुणा गवाई गंठड़ी अवगण चली बन। किसे ने गुण लै लै किसे दे नाल अवगुण चले गए। धन गुरु नानक साहिब महाराज कृपा करते ने कि जो कुछ तू किया, इसे बाणी विच भी फरमाया कि ददै दोष ना देउ किसे, दोष कर्मा अपनिया जो मैं किया सो मैं पाया, दोष ना दीजे अवर जन। जा सतगुरु बारह मां च भी कहिंदे ने कि कत्तक कर्म कमावणे दोष ना काहू जोग, परमेश्वर ते भुलिया व्यापन सबे रोग। जपजी साहिब च पढ़ने पुन्नी पापी आखण नाहे, कर कर करना लिख लै जाहो आपे बीज आपे ही खाओ। ए दुख सुख जो कोई तू कीता कमाया ए तेरे जी दे नाल निभेगा।
ये कर्म कराए करता दूजे कारण पाले।
जिहो जे कर्म करते पुरख वाहिगुरु ने कराए, चेते रखो जीव ओहो जे करे जा रहे। ਫਿਰ ਸਤਿਗੁਰੂ ਸੁਰ ਚੁੱਕਦੇ ਨੇ ਤੇਰੇ ਵਸ ਕੀ ਜੀਵ, ਉਹ ਕਰਮ ਕਰਾ ਰਹੇ ਹੈ ਤੇ ਉਸੇ ਤਰ੍ਹਾਂ ਜੀਵ ਕਰਮ ਕਰ ਰੱਖੇ, ਕੋਈ ਦੂਜੀ ਕਾਰ ਕਰਨ ਵਾਲਾ ਨਹੀਂ।
ਕਰ ਹੁਕਮ ਛਡਾਵਣ ਹਾਰੋ,
ਜਿਨੇ ਸਭ ਕੁਛ ਸਿਰਜਿਆ ਹੈ ਉਹ ਆਪ ਨਿਰਾਲਮ ਹੈ, ਸਾਰਿਆਂ ਵਿੱਚ ਹੈ ਵੀ ਤੇ ਸਭ ਤੋਂ ਵੱਖ ਵੀ, ਉਹਦੇ ਉੱਤੇ ਕੋਈ ਲੇਪ ਸ਼ੇਪ ਨਹੀਂ, ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ, ਕੋਈ ਹਰਕ ਨਹੀਂ, ਕੋਈ ਸੋਗ ਨਹੀਂ, ਉਹ ਨਿਰਲੇਪ ਹੈ। ਤੇ ਬਾਕੀ ਜਿੰਨੀ ਸੰਸਾਰ ਬੰਨਿਆ ਉਹਨੇ ਧੰਦੇ ਚ ਜਕੜਿਆ, ਇਹ ਜੇ ਛੁੱਟ ਸਕਦਾ ਤੇ ਕੇਵਲ ਹੁਕਮ ਨਾਲ, ਜਿਹੜਾ ਉਹਦੇ ਹੁਕਮ ਨੂੰ ਮੰਨੇਗਾ ਉਹਦਾ ਛੁਟਕਾਰਾ ਹੁੰਦਾ ਹੈ।
ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਭਾਏ ਵਿਕਾਰੋ,
ਦੇਖੋ ਆਹ ਸਤਿਗੁਰੂ ਦਾ ਬਚਨ ਧਿਆਨ ਦੇਖ ਕੇ ਸਰਨ ਕਰਨ ਵਾਲਾ ਹੈ ਕਿ ਅੱਜ ਕੱਲ ਬੰਦੇ ਦਾ ਆਹੀ ਤਾਂ ਅੰਦਰ ਹੈ। ਸਿਮਰਨ ਦੀ ਗੱਲ ਕਰੋ, ਕੱਲ ਨੂੰ ਸ਼ੁਰੂ ਕਰਾਂਗਾ, ਅੱਜ ਸ਼ਾਮ ਤੱਕ ਸ਼ੁਰੂ ਕਰ ਲਿਆਂਗਾ। ਕਹਿਣ ਲੱਗੇ ਕੱਲ ਕੱਲ ਕਰਦਿਆਂ ਇੱਕ ਦਿਨ ਤੇਰੇ ਤੇ ਕਾਲ ਆ ਗਿਆ, ਕੱਲ ਆਈ ਨਾ। ਦੇਖੋ ਅੱਜ ਤੱਕ ਨਾ ਕਦੀ ਬੰਦੇ ਕੋਲ ਕੱਲ ਨਹੀਂ ਆਈ। ਪਿਛਲੇ ਸਾਲ ਵੀ ਮੇਰਾ ਖਿਆਲ ਹਜ਼ੂਰ ਦੇ ਪੁਰਬ ਦੇ ਦਿਨਾਂ ਵਿੱਚ ਹੀ, ਸ਼ਾਇਦ ਉਦੋਂ ਪਿਛਲੇ ਸਾਲ, ਵੈਸੇ ਮੈਨੂੰ ਯਾਦ ਰਹਿੰਦਾ ਕਿ ਮੈਂ ਕਿਹੜੇ ਸਾਲ ਕੀ ਬੋਲ ਕੇ ਗਿਆ। ਉਦੋਂ ਇਹ ਐਲਾਣੀਆਂ ਆਈਆਂ ਸਨ, ਧੰਨ ਸਰਨ ਦਾ ਸੱਚਾ ਪਾਤਸ਼ਾਹ। ਮੈਂ ਇੱਕ ਅਰਜ਼ ਕੀਤੀ ਸੀ ਕਿ ਅਸੀਂ ਪੰਜਾਬੀ ਚ ਜਿਹੜਾ ਸ਼ਬਦ ਕੱਲ ਹੈ ਨਾ, ਇਹਨੂੰ ਦੋ ਕਾਲ ਵਾਸਤੇ ਵਰਤਨੇ, ਇਹਨੂੰ ਫਿਊਚਰ ਲਈ ਵੀ ਵਰਤਨੇ ਆ ਤੇ ਇਹਨੂੰ ਪਾਸਟ ਲਈ ਵੀ ਵਰਤਨੇ। ਕੱਲ ਸ਼ਬਦ, ਗੱਲ ਸੁਣਿਓ ਧਿਆਨ ਨਾਲ, ਕਿ ਜਿਹੜਾ ਆਉਣ ਵਾਲਾ ਦਿਨ ਹੈ ਉਹ ਵੀ ਕੱਲ, ਤੇ ਜਿਹੜਾ ਲੰਘ ਚੁੱਕਾ ਦਿਨ ਹੈ ਉਹਨੂੰ ਵੀ ਅਸੀਂ ਕਹਿੰਦੇ ਹਾਂ ਕੱਲ। ਅੰਗਰੇਜ਼ੀ ਵਿੱਚ ਤਾਂ ਨਹੀਂ ਨਾ ਕਹਿੰਦੇ ਕਿ ਟੂਡੇ, ਯੈਸਟਰਡੇ, ਟੁਮਾਰੋ, ਉਹ ਤਿੰਨੇ ਦਿਨਾਂ ਦੇ ਵੱਖ ਨਾ, ਪਰ ਆਪਣੇ ਚ ਆਉਣ ਵਾਲਾ ਵੀ ਕੱਲ ਤੇ ਲੰਘ ਚੁੱਕਾ ਵੀ ਕੱਲ, ਇਹ ਕਿਉਂ ਕਹਿ ਦਿੱਤਾ ਜੀ? ਅਸਲ ਚ ਇਹਦੇ ਵਿੱਚ ਬੜੀ ਰਮਜਕ ਹੈ। ਕੱਲ ਤੋਂ ਹੀ ਬਣਦਾ ਹੈ ਕਾਲ, ਜਿਹੜਾ ਆਉਣ ਵਾਲਾ ਹੈ ਉਹਦਾ ਕੋਈ ਭਰੋਸਾ ਨਹੀਂ, ਉਹਨੇ ਆਉਣਾ ਹੈ ਕਿ ਨਹੀਂ, ਤੇ ਜਿਹੜਾ ਜਾ ਚੁੱਕਾ ਉਹਦੇ ਤੇ ਭਰੋਸਾ, ਉਹਨੇ ਦੁਬਾਰਾ ਕਦੀ ਆਉਣਾ ਨਹੀਂ। ਕੱਲ ਦਾ ਮਤਲਬ ਜਿਹੜਾ ਖਾਧਾ ਗਿਆ। ਮੈਂ ਫਿਰ ਬੇਨਤੀ ਕਰਾਂ, ਅੱਜ ਤੱਕ ਕਦੀ ਕਿਸੇ ਕੋਲ ਕੱਲ ਨਹੀਂ ਆਇਆ, ਜਿੱਦਣ ਵੀ ਆਇਆ ਅੱਜ ਹੀ ਆਇਆ, ਤੇ ਅੱਜ 12 ਘੰਟਿਆਂ ਦਾ ਨਾਂ ਨਹੀਂ, ਅੱਜ ਕੇਵਲ ਇੱਕ ਸਵਾਸ ਦਾ ਨਾਂ ਹੈ, ਜਿਹੜਾ ਅੰਦਰ ਆ ਗਿਆ ਉਹੀ ਅੱਜ ਹੈ, ਜਿਹੜਾ ਬਾਹਰ ਨਿਕਲ ਗਿਆ ਉਹ ਕੱਲ ਹੈ। ਅੱਜ ਸਿਰਫ ਇੱਕ ਖਿੰਨ, ਇੱਕ ਦਿਨ ਨਹੀਂ, ਸਿਰਫ ਇੱਕ ਸਵਾਸ। ਕਹਿੰਦੇ ਨੇ ਅੱਜ ਕੱਲ ਕਰਦਿਆਂ ਇਹੋ ਜੀ ਖੇਡ ਵਾਪਰੀ ਕਿ ਅੱਜ ਕੱਲ ਕਰਦਿਆਂ ਕਰਦਿਆਂ ਬੰਦੇ ਦੇ ਨੇੜੇ ਕਾਲ ਆ ਗਿਆ, ਦੂਜੇ ਵਿਕਾਰਾਂ ਵਿੱਚ ਪੈ ਗਿਆ। ਦੇਖੋ ਮੈਂ ਬੇਨਤੀ ਕਰਾਂਗਾ, ਆਪ ਕਿਤਨੇ ਘਰਾਂ ਚ ਸੁਣਦੇ ਵੀ ਬੈਠੇ ਹੋਗੇ, ਜਦੋਂ ਬੰਦਾ ਕਥਾ ਸੁਣਦਾ ਨਾ ਫਿਰ ਕਹਿੰਦਾ ਨਹੀਂ ਵੀ ਅੱਜ ਜਿਹੜੀ ਗੱਲ ਸੁਣੀ ਹੈ ਕੱਲ ਤੋਂ ਲਾਗੂ। ਜਦੋਂ ਕੱਲ ਆਉਂਦਾ ਨਾ ਅੱਜ ਮੰਨ ਕੇ, ਉਦੋਂ ਫਿਰ ਦੁਲੱਤੀਆਂ ਮਨ ਮਾਨਦਾ। ਸੂਫੀਆਂ ਦੇ ਵਿੱਚ ਇੱਕ ਵਾਰੀ ਇੱਕ ਸੂਫੀ ਦਰਵੇਸ਼ ਨੂੰ ਕਿਸੇ ਪੁੱਛਿਆ ਵੀ ਇਹ ਸਾਰੇ ਅੱਲਾ ਦੀ ਬੰਦਗੀ ਕਰਦੇ ਨੇ ਤੇ ਸਾਰਿਆਂ ਦੀ ਅਵਸਥਾ ਕਿਸ ਤਰ੍ਹਾਂ ਦੀ। ਉਹਨਾਂ ਨੇ ਹੱਸ ਕੇ ਗੱਲ ਇੱਕ ਕਹੀ ਸੀ, ਮੈਂ ਇਹ ਵੀ ਦੌਰਾਨ ਲੱਗਾ। ਕਹਿੰਦੇ ਨੇ ਕੁਝ ਬੰਦੇ ਤੇ ਹੁੰਦੇ ਨੇ ਸ਼ੁਤਰ ਮੁਰਗ ਦੀ ਤਰ੍ਹਾਂ, ਕੁਝ ਬੰਦੇ ਹੁੰਦੇ ਨੇ ਕੁਕੜੀ ਦੀ ਤਰ੍ਹਾਂ, ਤੇ ਕੁਝ ਬੰਦੇ ਹੁੰਦੇ ਨੇ ਬਾਜ਼ ਤੇ ਉਕਾਬ ਦੀ ਤਰ੍ਹਾਂ। ਉਹਨਾਂ ਕਿਹਾ ਮਹਾਰਾਜ ਜੀ ਅਸੀਂ ਪਿਆਰ ਬਾਰੇ ਸਮਝਨੇ ਪੁੱਛਨੇ ਆ, ਤੁਸੀਂ ਪੰਛੀਆਂ ਦੀਆਂ ਉਦਾਹਰਨਾਂ ਦੇਈ ਜਾਂਦੇ। ਕਹਿਣ ਲੱਗੇ ਮੈਂ ਤੁਹਾਡੀ ਗੱਲ ਦਾ ਉੱਤਰ ਦੇਣ ਲੱਗਾ ਕਿ ਸ਼ੁਤਰ ਮੁਰਗ ਦੇ ਖੰਭ ਬੜੇ ਵੱਡੇ ਨੇ, ਪਰ ਅੱਜ ਤੱਕ ਕਿਸੇ ਨੇ ਉੱਡਦਾ ਨਹੀਂ ਦੇਖਿਆ। ਸ਼ੁਤਰ ਮੁਰਗ ਉੱਡ ਨਹੀਂ ਸਕਦਾ ਨਾ, ਖੰਭ ਬੜੇ ਵੱਡੇ ਨੇ, ਪਰ ਉਹ ਪੈਰਾਂ ਤੇ ਆਪਣੀਆਂ ਲੱਤਾਂ ਨਾਲ ਦੌੜਦਾ ਜ਼ਰੂਰ ਏ ਪਰ ਉੱਡਦਾ ਨਹੀਂ। ਕਹਿੰਦੇ ਕਿਤਨੀ ਬਦਕਿਸਮਤੀ, ਦੇਖੋ ਰੱਬ ਨੇ ਕੀ ਖੇਡ ਬਣਾਈ ਕਿ ਖੰਭ ਏਡੇ ਵੱਡੇ ਦਿੱਤੇ, ਉਡਾਰੀ ਕੋਈ ਨਹੀਂ। ਕਈ ਬੰਦੇ ਐਸੇ ਤੁਰੇ ਫਿਰਦੇ ਨੇ ਜਿਨ੍ਹਾਂ ਕੋਲ ਖੰਭ ਤਾਂ ਹੈਗੇ ਨੇ ਪਰ ਧਰਤੀ ਜੋਗੀ ਜੀ ਕੇ ਮਰ ਜਾਂਦੇ ਨੇ, ਕਦੀ ਆਤਮਕ ਉਡਾਰੀ ਨਹੀਂ ਮਾਰੀ। ਕਹਿਣ ਲੱਗੇ ਗੱਲ ਤਾਂ ਵਾਕਈ ਠੀਕ, ਉਹਨਾਂ ਕੋਈ ਪਤਾ ਨਹੀਂ ਪਿਆਰ ਕੀ, ਪ੍ਰੀਤ ਕੀ, ਸਿਮਰਨ ਕੀ। ਕਹਿਣ ਲੱਗੇ ਦੂਜੇ ਨੇ ਕੁਕੜੀ ਦੀ ਤਰ੍ਹਾਂ, ਆ ਮੁਰਗੀ, ਕੁਕੜੀ ਨੂੰ ਪਕੜ ਕੇ ਨਾ ਕੋਠੇ ਤੇ ਲੈ ਜਾਓ, ਤੇ ਉੱਚਾ ਉਹਨੂੰ ਉਡਾਰੀ ਮਾਰੋ, ਜਿੰਨਾ ਮਰਜ਼ੀ ਉੱਚਾ ਉਡਾਰੀ ਮਰਵਾ ਲਓ, ਕੁੱਕੜੀ ਭੱਦੀ ਜੀ ਉਡਾਰੀ ਮਾਰ ਕੇ ਫਿਰ ਡਿੱਗ ਪੈਂਦੀ ਏ। ਕੁਝ ਬੰਦੇ ਐਸੇ ਨੇ ਸੁਣਦੇ ਵੀ ਅੱਜ ਨਾ ਕੀਰਤਨ ਸੁਣਿਆ, ਬਚਨ ਸੁਣੇ, ਕਥਾ ਸੁਣੀ, ਬਸ ਜੀ ਕੱਲ ਤੋਂ ਫੈਸਲਾ। ਸਵੇਰੇ ਉੱਠੇ, ਨਿਤਨੇਮ ਕੀਤਾ, ਬੰਦਗੀ ਕੀਤੀ, ਤੇ ਜਦੋਂ ਥੋੜੇ ਜਿਹਾ ਕੁ ਸੰਗ ਚ ਗਏ ਨਾ, ਚੌਥੇ ਕ ਦਿਨ ਫਿਰ ਗੁਟਕਾ ਲਪੇਟ ਕੇ ਰੱਖ ਦਿੱਤਾ ਅਲਮਾਰੀ ਚ, ਕੁੱਕੜੀ ਦੀ ਤਰ੍ਹਾਂ ਥੋੜੇ ਜਿਹੇ ਉੱਡੇ ਫਿਰ ਡਿੱਗ ਪਏ। ਇਸ ਤਰ੍ਹਾਂ ਹੁੰਦਾ। ਤੇ ਤੀਜੇ ਨੇ ਬਾਜ ਦੀ ਤਰ੍ਹਾਂ, ਉਕਾਬ ਦੀ ਤਰ੍ਹਾਂ, ਜਿਹੜੇ ਇੱਕ ਵਾਰੀ ਤੁਰ ਪਏ ਫਿਰ ਡਿੱਗੇ ਨਹੀਂ, ਚੱਲ ਪਏ ਫਿਰ ਪਿਛਾ ਮੁੜੇ ਨਹੀਂ, ਉੱਡ ਪਏ ਤੇ ਕੋਈ ਥੱਲੇ ਸੱਟ ਨਾ ਸਕਿਆ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਅੱਜ ਕੱਲ ਕਰਦਿਆਂ ਕਰਦਿਆਂ ਮੌਤ ਆ ਗਈ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਹਜ਼ੂਰ ਨੇ ਫੁਰਮਾਇਆ ਕਿ ਬਾਬਾ ਫਰੀਦ ਸਾਹਿਬ ਦਾ ਬਚਨ ਹੈ ਕਿ ਕੋਠੇ ਧੁੱਕਣ ਕੇਤੜਾ, ਪਿਰ ਨਿੰਦੜੀ ਨਿਵਾਰ, ਜੋ ਦੇ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ। ਜਿਹੜੇ ਦਿਨ ਮਿਲੇ ਸਨ ਉਹ ਨਿਕਲ ਗਏ। ਸ਼੍ਰੀ ਮਾਨ ਭਾਈ ਸਾਹਿਬ ਵੀਰ ਜੀ, ਭਾਈ ਵੀਰ ਸਿੰਘ ਜੀ, ਉਹਨਾਂ ਦੀ ਰਚਨਾ ਨਾਲ ਕਿ ਅੱਜ ਨੂੰ ਸ਼ਾਮ, ਕੱਲ ਕਦੀ ਕਿਸੇ ਤੇ ਨਹੀਂ ਆਈ। ਉਹਨਾਂ ਦੀਆਂ ਪੰਜਾਬੀ ਦੀਆਂ ਇਹ ਸਤਰਾਂ ਕਿ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਿਸਾਈ, ਪਲਕ ਅਜੇ ਹੈ ਦੂਰ ਨਹੀਂ ਵਿਤ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ। ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਾਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਕੀਰਤ ਹਰ ਰੰਗ ਚਾਹੁੰਦਿਆਂ ਅੱਜ ਸੰਭਾਲ। ਕਬੀਰ ਕਾਲ ਕਰੰਤਾ ਅਵੈ ਕਰ, ਅਵ ਕਰਤਾ ਸੋਇਤਾਲ, ਪਾਛੈ ਕਛੂ ਨਾ ਹੋਏਗੋ ਜੋ ਸਿਰ ਪਰ ਆਵੇ ਕਾਲ। ਹਜ਼ੂਰ ਨੇ ਕਿਹਾ ਅੱਜ ਕੱਲ ਕਰਦਿਆਂ ਕਰਦਿਆਂ ਮਨੁੱਖ ਦੂਜੇ ਭਾਵ ਵਿਕਾਰ ਵਿੱਚ ਫਸਿਆ ਹੈ।
ਜਮ ਮਾਰਗ ਪੰਥ ਨ ਸੁਜੈ, ਉਜੜ ਅੰਧ ਗੁਬਾਰੋ ਵਾ।
ਹੁਣ ਤੀਜੇ ਪਦੇ ਵਿੱਚ ਕਿਹਾ ਵੀ ਮੌਤ ਤੋਂ ਬਾਅਦ ਜਮਾਂ ਦੇ ਮਾਰਗ ਵੱਲ ਚੱਲ ਪਿਆ। ਕੰਮ ਕੋਈ ਚੰਗਾ ਕੀਤਾ ਨਹੀਂ ਸੀ, ਅੱਗੇ ਹਨੇਰਾ, ਕੋਈ ਵਸ ਵੀ ਨਹੀਂ, ਉਜਾੜ ਵਿੱਚ ਪੈ ਜਾਂਦਾ ਹੈ।
ਨਾ ਜਲ ਲੇਫ ਤੁਲਾਈਆਂ, ਨਾ ਭੋਜਨ ਪਰ ਕਾਰੋ ਵਾ।
ਨਾ ਤਾਂ ਤੁਲਾਈਆਂ ਜਿਹੜੀਆਂ ਵਿਛਾ ਕੇ ਸੋਨੇ, ਨਾ ਫਰਿੱਜ ਦਾ ਠੰਡਾ ਪਾਣੀ, ਨਾ ਕੋਕ, ਨਾ ਜੋ ਕੁਝ ਖਾਣੇ ਪੀਨੇ, ਕੁਛ ਨਹੀਂ ਅੱਗੇ। ਨਾ ਬਿਸਤਰੇ, ਨਾ ਜਲ, ਨਾ 36 ਪ੍ਰਕਾਰ ਦਾ ਭੋਜਨ। ਜਦੋਂ ਜਮਾਂ ਦਾ ਰਸਤਾ ਆਇਆ, ਕੋਪਾ ਹਨੇਰਾ ਆਇਆ, ਜੋ ਕੁਝ ਸਾਰੀ ਜ਼ਿੰਦਗੀ ਭੋਗਿਆ ਉਹਦੇ ਵਿੱਚੋਂ ਕੁਛ ਵੀ ਨਾਲ ਨਹੀਂ ਨਿਭਿਆ।
ਭੋਜਨ ਪਾਉ ਨਾ ਠੰਡਾ ਪਾਣੀ, ਨਾ ਕਾਪੜ ਸਿੰਗਾਰੋ।
ਨਾ ਭੋਜਨ, ਨਾ ਠੰਡਾ ਪਾਣੀ, ਤੇ ਨਾ ਜਿਹੜੇ ਇਹਨੇ ਨੇ ਕੱਪੜੇ ਬਦਲਦਾ ਸੀ, ਕੱਪੜੇ ਵੀ ਕੋਈ ਨਾ। ਸਤਿਗੁਰੂ ਕਹਿੰਦੇ ਕੁਛ ਵੀ ਅੱਗੇ ਨਹੀਂ, ਤੇ ਨਾ ਇਹਦੇ ਤਨ ਦਾ ਜਿਹੜੇ ਸੈਂਟ ਅਤਰ ਲਾ ਕੇ ਸ਼ਿੰਗਾਰ ਕਰਦਾ ਸੀ। ਕਹਿੰਦੇ ਜਿਸ ਰਸਤੇ ਤੂੰ ਜਾਣਾ, ਇਹ ਸ਼ਿੰਗਾਰ ਵੀ ਕੋਈ ਨੀ ਜਾਣ, ਕੁਛ ਵੀ ਤੇਰੇ ਨਾਲ ਨਹੀਂ।
ਗਲ ਸੰਗਲ ਸਿਰ ਮਾਰੇ ਉਬੋ, ਨਾ ਦੀਸੈ ਘਰ ਬਾਰੋ।
ਗਲ ਸੰਗਲ ਸਿਰ ਮਾਰੇ ਉਬ, ਗਲ ਵਿੱਚ ਸੰਗਲ ਪਾ ਲਿਆ, ਵਕਤ ਮੇਰਾ ਹੋ ਚੱਲੇ। ਇਹ ਕਈ ਸੱਜਣ ਕਹਿੰਦੇ ਆ ਨਹੀਂ ਜੀ, ਇਹ ਤਾਂ ਪੁਰਾਣੀਆਂ ਗੱਲਾਂ ਸਨ ਜੀ, ਇਹ ਕੋਈ ਜਮ ਕੋਈ ਨਹੀਂ, ਇਹ ਸੰਗਲ ਕੋਈ ਨਹੀਂ, ਇਹ ਕੁਛ ਨਹੀਂ। ਮੈਂ ਕਹਿੰਦਾ ਵੀ ਸਾਨੂੰ ਤਾਂ ਹੋਰ ਕੋਈ ਪਤਾ ਨਹੀਂ ਜੇ, ਸਾਨੂੰ ਤਾਂ ਸਾਡੇ ਬਾਪੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਤੇ ਆਸਾ ਕੀ ਵਾਰ ਵਿੱਚ ਕਿਹਾ ਵੀ ਸਭ ਕੁਝ ਹੈ ਵੇ। ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਬੜੈ, ਟੁਨ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜ ਯਾਰ, ਮੂੰਹ ਕਾਲੇ ਦੋਜਕ ਚਾਲਿਆ। ਆਪੀ ਨੇ ਭੋਗ ਭੋਗ ਕਹਿ ਕੋਈ ਭਸਮੜ ਭੌਰ ਸਧਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਸਿਰ ਤੇ ਮਾਰ ਪੈਂਦੀ ਗਲੇ ਚ ਸੰਗਲ, ਤੇ ਅੱਗੇ ਕੁਝ ਘਰ ਬਾਰ ਦਿਸਦੇ ਨੀ, ਨਾ ਮਾਲ ਦਿਸਦੇ, ਨਾ ਕੋਠੀਆਂ, ਨਾ ਕਾਰਾਂ, ਕੁਛ ਵੀ ਨਜ਼ਰ ਨਹੀਂ ਆਉਂਦਾ।
ਇਬ ਕੇ ਰਾਹੇ ਜੰਮਣ ਨਾਹੀ, ਪਛਤਾਣੇ ਸਿਰ ਭਾਰੋ।
ਇਬ ਕੇ ਰਾਹੇ, ਫਿਰ ਜਦੋਂ ਮਾਰ ਪੈਂਦੀ ਹੈ ਕਹਿੰਦਾ ਮੌਤ ਵੇਲੇ ਮੈਨੂੰ ਬਚਾਓ, ਇਹ ਗੁਰੂ ਨਾਨਕ ਸਾਹਿਬ ਦੇ ਬਚਨ। ਜਮਾਂ ਨੇ ਅੱਗੇ ਲਾ ਲਿਆ, ਹੁਣ ਕਹਿੰਦਾ ਮੈਂ ਦਾਨ ਪੁੰਨ ਕਰ ਲਾ। ਸਤਿਗੁਰੂ ਕਹਿੰਦੇ ਨੇ ਜਦੋਂ ਵੱਤਰ ਦਾ ਵੇਲਾ ਸੀ ਉਦੋਂ ਦਾਣਾ ਬੀਜਿਆ ਕੋਈ ਨਹੀਂ, ਹੁਣ ਤੇਰਾ ਖੇਤ ਰਹਿ ਗਿਆ ਵੀਰਾਨ, ਹੁਣ ਤਾਂ ਚੱਲਣ ਦਾ ਸਮਾਂ ਆਇਆ, ਤੇ ਕਹਿੰਦਾ ਪਿਆ ਮੈਂ ਪੁੰਨ ਬੀਜਣ ਲੱਗਾ। ਹੁਣ ਦੇ ਬੀਜੇ ਬੀਜ ਨਹੀਂ ਉੱਗਣੇ, ਹੁਣ ਤਾਂ ਜੋ ਕੁਝ ਬੀਜਿਆ जो कर्म कीते इन्हां नूं कट के अगे तुर
बिन साचे को बेली नाही साचा इहो बिचारो।
हजूर कहिंदे ने कोई कपड़ा कोई पानी कोई कोठियां कोई कारां कोई पदवियां मैं बेनती करा इत्थे सब कुछ चलदा जी कपड़े ने घर ने सब कुछ अगे नहीं किसे पुछना भी ए कित्थों दा प्राइम मिनिस्टर है ए कित्थों दा चीफ मिनिस्टर है ए केड़े मुल्क दा बादशाह है। बाबा जी कहिंदे ने सच ए वे अगे ता ए कह के जे जुग चारे आरजा होर दसूनी होए नवा खंडा भी जानिया नाल चला सब कोए चंगा नाउ रखाए कह जस कीरत जग ले जे तिस नदर ना आवी ता वात ना पुछे के किसे नी पुछना जो कोई तू इकट्ठा करी बैठा मना इस विचो एक तिल भी तेरे नाल नहीं ए सच्चा विचार है हजूर सच्चे पातशाह इस तो अगे बख्शिश कर देखन।
बाबा रोवह रवह सो जानिया मिल रोवह गुण सारे वा।
चौथे पदे दी प्रारंभता मौत तो बाद परिवार रोंदा है उंज वैसे गुरबाणी विच स्यापा करना ढाहा मारनिया रोना इनू बिलकुल स्वीकार नहीं किया। हजूर ने ता बाणी विच क्या रोवन वाले जेतड़े सब बन्ने पंड पराल ओही ओही क्या करो है होशी सोई तुम रोवोगो उसनु तुम को कौन रोई। महाराज कहने नहीं रोना परवानी। गुरु अमरदास जी ने क्या मत मैं पिछे कोई रोव सी सो मैं मूल ना पाया। हजूर कहने ने असल च जेड़ा मनुखा जन्म ले परमात्मा दे प्रेम विच रोवे बैराग विच रोवे ते रोंदिया होया नाम विच जुड़ जाए उसका रोना परवान है।
रोवे माया मुठड़े तंदड़ा रोवन हारे वा।
सतगुरु कहिंदे ने बंदे लोक रोंदे ने माया नूं धंदे नूं वलेवे कारण रोंदे ने। मैं बेनती करा कि आ जेड़ा संसार दी खेड तुसी बड़ी नेड़े होके देख दे जदों कोई जवान चला जांदा है ना ते कई बारी जदों अफसोस करन वाले आउंदे ने ते कहिंदे ने भी अजे छोटे ने बच्चे जां मन लो किसे घर दा इक बच्चा चला जाए भी अजे बच्चे छोटे ने जे 20 साल होर जी जांदा बच्चा फिर वड्डा हो जांदा इहदा मतलब 20 साल तो बाद मर जांदा फिर कोई गल नहीं। अपने सुख नूं रोंदे आ ना किन्ना कुछ जी जांदा बाद च मर जाए नहीं प्यारियो दुनिया धंधे नूं रोंदी है कोई टावा टावा जिहड़ा रब लई रोंदा है। जदों कोई रब लई रोंदा है चेते रखियो उदों पूरी कायनात उहदे बिरह दी आवाज सुन के कूक सुन के रोन लग पैंदी। मेरे सतगुरु ने फरमाया मैं रोवंदी सब जग रुना रुनड़े बणो पंखे ओनू रोना जाणो जेड़ा बिरहा विच आके प्रभु लई रोंदा है।
धंधा रोवे मैल न धोवे सुपनंतर संसारो।
धंधे नू लोक रोंदे ने अंदर दी मैल धोंदे नहीं पे ते जो कोई जगत देखने आ ए सुपने दी खेड है।
जो बाजी गर पर मैं भूले झूठ मुठे अहंकारो।
जिवें बाजीगर अपनी खेड रचांदा है कई कोई दिखांदा है पर ओ झूठी खेड च रचे क्योंकि घड़ी बाद ओदी खेड उजड़ जानी है।
आपे मार्ग पावन हारा आपे कर्म कमाए।
अखीर ते दाता फिर सुरत साडी नूं चोक के कहिंदे ने आपे रस्ते पाण वाला वाहिगुरु आपे ही चंगे कर्म कमाउण वास्ते ओ बख्शिश करदा है।
नाम रते गुर पूरे राखे नानक सहज सुभाए।
जिहड़े नाम विच रते ने पूरे गुरु ने मौत दे भय तो बचा लिया। नाम विच रत्या ली मौत डरावनी नहीं मौत सोहला है। मैं समाप्ति करन तो पहला कल भी एक बेनती कीती सी कि असी सोहला साहिब दा पाठ करने पहला शब्द है वो के संबत साहा लिखिया मिलकर पावो तेल देओ सज्जन आसीसड़िया जो होवे साहिब सुमेल। कर कर एको पहुंचा सदड़े नित पवन सदन खारा सिमरिया नानक से देह आवन। उदाहरण है विआह दी तेल पौना माइये चा माइये पाना ਬੇਟੀ ਦੇ ਵਿਆਹ ਦੀਆਂ ਖੁਸ਼ੀਆਂ ਦੀ ਉਦਾਹਰਨ ਹੈ ਤੇ ਚੇਤੇ ਮੌਤ ਪੈ ਕਰਾਂਦੇ ਨੇ। ਕਿਉਂ? ਇੰਜ ਹੈ ਕਿ ਮੌਤ ਲੋਕਾਂ ਲਈ ਡਰ ਹੈ, ਭੈ ਹੈ, ਪਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖ ਸ਼ਬਦ ਦੀ ਕਮਾਈ ਕਰੇਗਾ ਉਹਦੇ ਵਾਸਤੇ ਮੌਤ ਭੈ ਨਹੀਂ, ਉਹਦੇ ਵਾਸਤੇ ਮੌਤ ਇਸ ਤਰ੍ਹਾਂ ਖੁਸ਼ੀ ਹੈ ਜਿਵੇਂ ਵਿਆਹ ਦਾ ਚਾਉ ਹੁੰਦਾ। ਉਹਦੇ ਲਈ ਮੌਤ ਸੋਹਿਲਾ ਹੈ, ਉਹਦੇ ਲਈ ਮੌਤ ਮੰਗਲਮਈ ਗੀਤ ਹੈ, ਉਹਦੇ ਲਈ ਮੌਤ ਆਨੰਦਮਈ ਗੀਤ ਹੈ। ਮੌਤ ਆਵੇ ਲੋਕ ਕਹਿੰਦੇ ਖਾਏ, ਪਰ ਗੁਰਬਾਣੀ ਕਹਿੰਦੀ ਹੈ ਕਬੀਰ ਮੋਏ ਮਰਨੇ ਕਾ ਚਾਉ ਹੈ, ਹਾਏ ਨਹੀਂ, ਮੋਏ ਮਰਨੇ ਕਾ ਚਾਉ ਹੈ। ਮਰੂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਕੈ ਪਰਾ ਹਮਾਰੇ ਬਾਰ। ਸਤਿਗੁਰੂ ਕਿਰਪਾ ਕਰੇ, ਅੱਜ ਇੰਨੀਆਂ ਬੇਨਤੀਆਂ ਆਪ ਜੀ ਸਵੀਕਾਰ ਕਰੇ, ਕਿਉਂਕਿ ਦਾਸ ਨੇ ਕੁਝ ਸਮੇਂ ਬਾਅਦ ਅੱਜ ਹੀ ਹਜ਼ੂਰ ਸਾਹਿਬ ਨੂੰ ਜਾਣਾ, ਉੱਥੇ ਕਥਾ ਵਿਚਾਰ ਲਈ, ਇਸ ਕਰਕੇ ਅੱਜ ਸੰਪਨਤਾ ਇੰਨੀ ਹੀ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ, ਤੁਹਾਡਾ ਕੋਟਾਨ ਕੋਟ ਸ਼ੁਕਰ। ਤੁਸੀਂ ਤਰਸ ਕੀਤਾ, ਸਤਿਗੁਰੂ ਹਰ ਸਾਲ ਦੀ ਤਰ੍ਹਾਂ ਇਹ ਸਾਲ ਆਪਣੀ ਗੋਦ ਆਪਣਾ ਪਿਆਰ ਬਖਸ਼ਿਆ। ਮੈਂ ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ ਸ੍ਰੀ ਦਰਬਾਰ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਮੂਹ ਸਿੰਘ ਸਾਹਿਬਾਨਾਂ ਦਾ ਮੈਨੇਜਰ ਸ੍ਰੀ ਦਰਬਾਰ ਸਾਹਿਬ, ਪ੍ਰਧਾਨ ਜੀ ਔਰ ਸਮੁੱਚੇ ਮੰਜੀ ਸਾਹਿਬ ਦੇ ਗ੍ਰੰਥੀ ਸਾਹਿਬ ਸਟਾਫ ਸਭ ਦਾ ਧੰਨਵਾਦੀ ਹਾਂ। ਤੁਸੀਂ ਗੁਰੂ ਰਾਮਦਾਸ ਦੇ ਦਰ 'ਚ ਮੈਨੂੰ ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਮੇਰੇ ਤੋਂ ਇੰਨੇ ਦਿਨ ਬੋਲਦਿਆਂ ਕੋਈ ਲਫ਼ਜ਼ ਤਲਫ਼ਜ਼ ਘਰਾਂ ਵੀ ਸੁਣਦਿਆਂ ਵੀ ਕੋਈ ਵੱਧ ਘੱਟ ਬੋਲਿਆ ਗਿਆ, ਮੈਨੂੰ ਬਖਸ਼ ਦਿਆ ਜੇ। ਇੱਕ ਅਰਦਾਸ ਕਰਿਓ ਗੁਰੂ ਰਾਮਦਾਸ, ਕਿਰਪਾ ਕਰਿਓ ਅੰਤਲੇ ਸਵਾਸ ਤੱਕ ਤੇਰੇ ਦਰ ਦੀ ਬਖਸ਼ਿਸ਼ ਮਿਲਦੀ ਰਹੇ। ਸਭ ਦਾ ਤਹਿ ਦਿਲੋਂ ਧੰਨਵਾਦ ਜੀ। ਆਓ ਸਤਿਗੁਰੂ ਦਾ ਅੰਮ੍ਰਿਤ ਬਚਨ ਅਖੀਰਲੀਆਂ ਤੁਕਾਂ ਸੁਣ ਕੇ ਸੰਪਨਤਾ ਕਰੀਏ ਜੀ।
ਆਪੇ ਮਾਰਗ ਪਾਵਣ ਹਾਰਾ, ਆਪੇ ਕਰਮ ਕਮਾਏ, ਨਾਮ ਰਤੇ ਗੁਰਪੂਰੈ ਰਾਖੇ, ਨਾਨਕ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।